सतनाम कर्ता पुरख निर्भव निर्वैर अकाल मूरत अजूनी सैभं गुर प्रसाद जप आदि सच योगाद सच है पी सच नानक होशी पी सच तेरे कवन कवन गुण कह कह गावा तो साहिब गुणी निधाना तुमरी महिमा बरन ना साकूं तो ठाकुर ऊच भगवाना तू सुल्तान कहा हो मिया तेरी कवन गदाई जो तू दे सो कहा स्वामी मैं मूर्ख कहन ना जाई बद बखत खमचू बखील गाफिल बे नजर बेबाक नानक बगोयद जन तुरा तेरे चाकरा पाखाक ना खाओ जती सती नहीं पड़या मूरख मुगदा जन्म पया परणवत नानक तिनकी शरणा जिन तो नाही विसरया परणवत नानक तिनकी शरणा जिन तो नाही विसरया सतनाम धन वाहे गुरु साहिब जियो राग सोरठ पातशाही दशमी प्रभ जू तो कह लाज खमारी नीलकंठ नर हर नारायण नील बसन बनवारी प्रभ जू तो कह लाज खमारी नीलकंठ नर हर नारायण नील बसन बनवारी रहा परम पुरख परमेश्वर स्वामी पावन पौन आहारी माधव महाज्योत मद मर्दन मान मुकंद मुरारी निर्विकार निर्जुर निंद्रा बिन निर्भिख नरक निवारी कृपा सिंध काल त्रय दर्शी कुकृत परनाशनकारी धनुरपान त्रित मान धरा धर अन बेकार अश धारी हौ मत मंद चरण शरणागत कर गए लिहो उभारी धनुरपान त्रित मान धरा धर अन बेकार अश धारी हौ मत मंद चरण शरणागत कर गए लिखो उभारी। वाहिगुरु जी का खालसा वाहिगुरु जी की फतेह। परम सन्मान योग जुग हो जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर शोभायमान खोए बैठे गुरमुख प्यारे सत संगी जनों सतगुरु जी की कृपा का सदका शाम वेले दे हजूर दी पवित्र हजूरी विच सजे हुए दीवान दी हाजरी आप जी ने भरी है। सोदर रहराज साहब जी दे जाप उपरंत अमृत गुरबाणी दा कीर्तन आप जी ने बड़े प्यार दे नाल श्रवण कीता है। आओ जो धन गुरु कलगीधर सच्चे पातशाह जी महाराज उन्हां दे पवित्र उचारण कीते हुए शब्दां दी विचार गुरु कृपा दे नाल आपां पिछले दिनां तों करदे आ रहे हां। अज मेरे सतगुरु जी दा चौथा शब्द आप जी ने श्रवण कीता है। आरंभ विच इस शब्द दा संखेप जिहा भाव आप जी दे नाल जरूर सांझा कर लवां कि साहिब धन गुरु गोबिंद सिंह महाराज जी ने इस बचन दे आरंभ विच ते इस शब्द नूं संपूर्ण करदिआं होइआं जो उपदेश दृढ़ कराया है इस विच केवल परम पिता परमेश्वर परमात्मा दे चरणा विच अरदास बेनती कीती है। हे मेरे प्रभु जी तुसी कृपा करके मैनू अपने चरणा दी शरण विच रख लो। साहिब कृपालू धन गुरु गोबिंद सिंह जी ने पहला बचन कीता है प्रभ जू तो कह लाज खमारी नीलकंठ नर हर नारायण नील बसन बनवारी। बाकी सारे शब्द दे अंदर परमेश्वर दे गुणा नू लै के वख वख नावां नाल मालक नू संबोधन कीता वख वख नाव उहदे ने परमात्मा दे लैणा कीते ने क्योंकि जिवें आपां जाप साहिब दी बाणी भी पढ़ने हां ते जाप साहिब दे 22 तां छंद ने ते 199 बंद ने। इस 199 जिहड़े बंद ने जिहड़े अंक ने मेरे सतगुरु ने उस परम पिता परमेश्वर नूं अनेकां नावां दे नाल जिहड़ा उह मुखातब कीता है। हालांकि जाप साहिब दा आरंभ वाला छंद आपां पढ़ीए ते धन गुरु कलगीधर जी ने एक बचन कहा कहिंदे ने खे परम पिता परमेश्वर जी ना तां तेरा कोई चक्कर चिन्ह है क्योंकि जिवें हर मनुख दा कोई चक्कर चिन्ह हुंदा है हर एक दा निशान ਦੂਸਰੇ ਦੇ ਨਾਲ ਉਹਦੇ ਨਿਸ਼ਾਨ ਰਲਦੇ ਨਹੀਂ ਪਏ। ਚੱਕਰ ਚਿੰਨ ਸਾਰਿਆਂ ਦੇ ਵੱਖਰੇ ਵੱਖਰੇ ਨੇ, ਹੱਥਾਂ ਦੇ ਨਿਸ਼ਾਨ ਵੱਖਰੇ ਨੇ। ਤੇ ਆਪਾਂ ਦੇਖਦੇ ਹਾਂ ਖਾਸ ਕਰਕੇ ਇਸ ਮੁਲਕ ਦੇ ਅੰਦਰ ਤਾਂ ਕਿ ਮਨੁੱਖ ਦੇ ਹੱਥਾਂ ਦੇ ਨਿਸ਼ਾਨ ਨਾਲ ਹੀ ਉਹਦੀ ਪਹਿਚਾਣ ਤਾਂ ਕੀਤੀ ਜਾਂਦੀ ਹੈ। ਕਹਿੰਦੇ ਨੇ ਪ੍ਰਭੂ ਜੀ ਤੇਰਾ ਕੋਈ ਚੱਕਰ ਚਿੰਨ ਨਹੀਂ, ਤੇਰਾ ਕੋਈ ਇੱਕ ਨਿਸ਼ਾਨ ਨਹੀਂ, ਤੇ ਨਾਲ ਬਚਨ ਕੀਤਾ ਤੇਰੀ ਜ਼ਾਤ ਵੀ ਕੋਈ ਨਹੀਂ, ਤੇਰਾ ਰੰਗ ਵੀ ਕੋਈ ਨਹੀਂ, ਤੇਰਾ ਰੂਪ ਵੀ ਕੋਈ ਨਹੀਂ, ਪਰ ਜਿੱਥੇ ਨਰਾਕਾਰ ਰੂਪ ਵਿੱਚ ਤੂੰ ਨਿਰਗੁਣ ਰੂਪ ਅੰਦਰ ਕੋਈ ਚੱਕਰ ਨਹੀਂ, ਕੋਈ ਚਿੰਨ ਨਹੀਂ, ਕੋਈ ਰੰਗ ਨਹੀਂ, ਕੋਈ ਜ਼ਾਤ ਨਹੀਂ, ਕੋਈ ਰੂਪ ਨਹੀਂ, ਕੋਈ ਕੁੱਲ ਨਹੀਂ, ਕੋਈ ਢੰਗ ਨਹੀਂ, ਉੱਥੇ ਮੇਰੇ ਮਾਲਕ ਤੂੰ ਉਹ ਹਸਤੀ ਹੈ ਕਿ ਜਿਹਦੀ ਤਾਕਤ ਦਾ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦਾ। ਤੂੰ ਉਹ ਮਾਲਕ ਰਹਿਮਤਾਂ ਦਾ ਸਾਈ ਹੈ ਕਿ ਜਿਹੜਾ ਕਦੀ ਵੀ ਚਲਾਏ ਮਾਨ ਨਹੀਂ। ਤਿੰਨਾਂ ਭਵਨਾਂ ਦੇ ਲੋਕ, ਕੀ ਅਮੀਰ, ਕੀ ਵਜ਼ੀਰ, ਕੀ ਬਾਦਸ਼ਾਹ, ਹਰ ਕੋਈ ਤੇਰੇ ਚਰਨਾਂ ਵਿੱਚ ਝੁੱਕ ਕੇ ਤੈਨੂੰ ਨਮਸਕਾਰ ਕਰਦਾ ਹੈ, ਤੇ ਅੱਜ ਤੱਕ ਤੇਰੇ ਪੂਰੇ ਨਾਮ ਨੂੰ ਕੋਈ ਬਿਆਨ ਹੀ ਨਹੀਂ ਕਰ ਸਕਿਆ। ਜੇ ਕੋਈ ਕਹੇ ਕਿ ਮੈਂ ਪਰਮਾਤਮਾ ਪ੍ਰਭੂ ਸੰਬੰਧੀ ਸਭ ਕੁਝ ਬਿਆਨ ਕੀਤਾ, ਹਜ਼ੂਰ ਕਹਿੰਦੇ ਨੇ ਉਸ ਦੇ ਅੰਦਰ ਦਾ ਭਰਮ ਭੁਲੇਖਾ ਹੋ ਸਕਦਾ ਹੈ। ਤੇਰੇ ਤਾਂ ਓਨੇ ਕੁ ਨਾਮ ਬੰਦੇ ਨੇ ਲਏ ਨੇ ਜਿੰਨੇ ਕੁ ਤੇਰੇ ਕਰਮ ਦੇਖੇ ਹੋਏ ਨੇ। ਤੇਰੇ ਕਰਮਾਂ ਨੂੰ ਦੇਖ ਕੇ ਨਾਮ ਮਿਥੇ ਨੇ, ਤੇਰੇ ਪੂਰੇ ਨਾਂ ਨੂੰ ਕਿੰਨੇ ਬਿਆਨ ਕਰ ਸਕਣਾ। ਮੈਂ ਇਸ ਕਰਕੇ ਅਰਜ਼ ਆਰੰਭ ਵਿੱਚ ਕੀਤੀ ਹੈ ਕਿਉਂਕਿ ਸ਼ਬਦ ਵਿੱਚ ਕਈ ਨਾਂ ਆਏ ਨੇ, ਨੀਲਕੰਠ, ਨਰਹਰ, ਨਾਰਾਇਣ, ਨੀਲ ਬਸਨ, ਬਨਵਾਰੀ, ਤ੍ਰਿਤਮਾਨ, ਧਰਤਮਾਨ, ਇਹ ਸ਼ਬਦਾਂ ਦੇ ਅਰਥ ਆਪਾਂ ਅੱਗੇ ਕਰਾਂਗੇ। ਸਾਹਿਬ ਗੁਰੂ ਕਲਗੀਧਰ ਨੇ ਬਚਨ ਕੀਤੇ ਨੇ, ਚੱਕਰ ਚੇਨ ਅਰ ਵਰਣ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹੀ ਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਹੇ ਮਾਲਕ ਤਿੰਨਾਂ ਭਵਨਾਂ ਦੇ ਲੋਕ, ਤਿੰਨਾਂ ਭਵਨਾਂ ਦੇ ਰਾਜੇ ਤੇਰੇ ਚਰਨਾਂ ਵਿੱਚ ਝੋਕੇ ਕੇਵਲ ਉਹ ਤੇਰੀ ਸ਼ਿਫਤ ਨਹੀਂ ਕਰਦੇ, ਜੰਗਲ ਦੇ ਤਿਨਕੇ ਵੀ ਤੈਨੂੰ ਨੇਤ ਨੇਤ ਕਹਿੰਦੇ ਪਏ ਨੇ। ਨੇਤ ਦਾ ਅਰਥ ਹੁੰਦਾ ਨਾ ਇਤੀ, ਇਹਦਾ ਭਾਵ ਕਿ ਜਿੰਨਾ ਕੁਝ ਮੈਂ ਕਹਿ ਦਿੱਤਾ ਹੈ ਰੱਬ ਇਸ ਤੋਂ ਅੱਗੇ ਵੇ ਇਸ ਕਹਿਣ ਵਿੱਚ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨੇਤ ਨੇਤ ਬਾਂਤਰਨ ਕਹਿਤ ਤਵ ਸਰਬ ਨਾਮ ਕਥੈ ਕਵਨ, ਤੇਰੇ ਪੂਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ ਹੈ। ਤੇ ਸਤਿਗੁਰੂ ਆਹ ਜਿਹੜੇ ਨਾਮ ਤੁਸੀਂ ਜਾਪ ਸਾਹਿਬ ਵਿੱਚ ਵਰਤ ਰਹੇ ਨੇ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਇਹ ਇੰਨੇ ਨਾਮ ਤੁਸੀਂ ਵਰਤਦੇ ਪਏ ਹੋ। ਤੇ ਖੇ ਮੇਰੇ ਮਾਲਕ ਜੀ ਤੁਸੀਂ ਕਿਰਪਾਲਤਾ ਕਰਕੇ ਦੱਸੋ ਇਹ ਨਾਮ ਕਿਵੇਂ, ਜੇ ਸਾਰੇ ਨਾਵਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੇ ਗੁਰੂ ਕਲਗੀਧਰ ਜੀ ਨੇ ਉੱਥੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਤਵ ਸਰਬ ਨਾਮ ਕਥਾ ਕਵਨ, ਪੂਰੇ ਨਾਵਾਂ ਨੂੰ ਕੋਈ ਨਹੀਂ ਬਿਆਨ ਕਰ ਸਕਦਾ। ਕਰਮ ਨਾਮ ਬਰਨਤ ਸੁਮਤ, ਕਰਮ ਨਾਮ ਦਾ ਅਰਥ ਹੁੰਦਾ ਹੈ ਕਿ ਕੰਮ ਦੇਖ ਕੇ ਉਹਦਾ ਨਾਮ ਰੱਖ ਲੈਣਾ। ਹੇ ਪ੍ਰਭੂ ਜੀ ਕਿ ਤੇਰੇ ਕਰਮ ਨਾਮ, ਤੇਰੇ ਕੰਮਾਂ ਨੂੰ ਦੇਖ ਕੇ ਜਿਹੜੇ ਨਾਮ ਰੱਖੇ ਨੇ, ਬਰਨਤ ਸੁਮਤ, ਸਿਆਣੇ ਬੰਦਿਆਂ ਨੇ ਉਹਨਾਂ ਨੂੰ ਵਰਣਨ ਕੀਤਾ ਹੈ, ਉਹ ਕਰਮ ਨਾਮ ਇਸ ਸ਼ਬਦ ਵਿੱਚ ਹਜ਼ੂਰ ਨੇ ਦਿੱਤੇ ਨੇ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਜਿਹੜਾ ਅਸੀਂ ਵਿਚਾਰ ਕਰਨੀ ਹੈ, ਤਤ ਭਾਵ ਕੇਵਲ ਪਹਿਲੀ ਤੁਕ ਤੇ ਅਖੀਰ ਵਾਲੀ ਤੁਕ ਰੱਖੀ ਹੈ। ਪਹਿਲੀ ਤੁਕ ਹੈ ਕਿ ਪ੍ਰਭ ਜੂ ਤੋਕੈ ਲਾਜ ਖਮਾਰੀ, ਖੇ ਪ੍ਰਭੂ ਜੀ ਤੁਸੀਂ ਸਾਡੀ ਲੱਜਿਆ, ਤੁਸੀਂ ਸਾਡੇ ਪਰਦੇ, ਤੁਸੀਂ ਸਾਡੀ ਪੱਤ, ਤੁਸੀਂ ਸਾਡੀ ਸ਼ਰਮ ਰੱਖਣ ਵਾਲੇ। ਤੇ ਅਖੀਰਲੀ ਤੋਕੈ ਹਉ ਮਤ ਮੰਦ, ਚਰਨ ਸ਼ਰਨਾਗਤ ਕਰਗੇ ਲਿਖੋ ਉਭਾਰੀ। ਮੈਂ ਮਤ ਮੰਦ ਸ਼ਬਦ ਵਰਤਿਆ, ਹਜ਼ੂਰ ਨੇ ਨਿਮਰਤਾ ਲਾ, ਕਹਿਣ ਲੱਗੇ ਸਾਡੇ ਕੋਲ ਮਤ ਕੋਈ ਨਹੀਂ, ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ, ਤੁਸੀਂ ਕਿਰਪਾ ਕਰਕੇ ਸਾਡਾ ਹੱਥ ਪਕੜ ਕੇ ਸਾਨੂੰ ਬਚਾ ਲਓ। ਮੁਕਦੀ ਗੱਲ ਕੀ ਕਿ ਸ਼ਬਦ ਦਾ ਭਾਵ ਇਹ ਵੇ ਕਿ ਪਰਮਾਤਮਾ ਦੀ ਸ਼ਰਨ ਵਿੱਚ ਪਏ ਤੇ ਉਹਦੀ ਸ਼ਰਨ ਵਿੱਚ ਅਰਦਾਸ ਕਰ, ਮਾਲਕਾ ਮੇਰੇ ਕੋਲ ਅਕਲ ਕੋਈ ਨਹੀਂ, ਤੂੰ ਕਿਰਪਾ ਕਰਕੇ ਮੈਨੂੰ ਬਚਾ ਲੈ। ਆਓ ਇਸ ਸ਼ਬਦ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਗੁਰੂ ਇਤਿਹਾਸ, ਗੁਰਮਤਿ ਦੇ ਸਾਹਿਤਕਾਰ, ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਗੁਰੂ ਕਲਗੀਧਰ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਇਸ ਸ਼ਬਦ ਦੀ ਵਿਆਖਿਆ ਆਪਾਂ ਕਰਾਂਗੇ। ਆਪ ਸਾਧ ਸੰਗਤ ਆਸੀਸ ਬਖਸ਼ੋ। ਇਸ ਕਰਕੇ ਆਰੰਭ ਵਿੱਚ ਬੇਨਤੀ ਕਰਨਾ ਹੁੰਦਾ ਵਾ, ਕਿਉਂਕਿ ਆਪਣੀ ਅਕਲ ਨਹੀਂ, ਆਪਣੀ ਵਿਦਿਆ ਨਹੀਂ, ਇਹ ਗੱਲ ਵੱਖਰੀ ਕਿ ਭਾਵੇਂ ਸੰਗਤ ਵਿੱਚ ਕਥਾ ਕੀਰਤਨ ਕਰਨ ਵਾਲੇ ਨੂੰ ਉੱਚੀ ਥਾਂ ਤੇ ਬਿਠਾਇਆ ਜਾਂਦਾ ਹੈ, ਪਰ ਕਥਾ ਵਾਰਤਾ ਤਾਂ ਜੇ ਸੰਗਤ ਰਹਿਮਤ ਭਰਿਆ ਹੱਥ ਰੱਖੇ ਤੇ ਕਰੋ ਬਖਸ਼ਿਸ਼, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸੰਸਾਰਿਕ ਮਨੁੱਖ ਦਾ ਇੱਕ ਅੰਦਰ ਦਾ ਸੁਭਾਅ ਬਣਿਆ ਹੈ ਕਿ ਜਿੱਥੋਂ ਤੱਕ ਇਸ ਦਾ ਬਲ, ਇਸ ਦੀ ਤਾਕਤ, ਇਸ ਦਾ ਜ਼ੋਰ ਕੰਮ ਕਰੇ ਉੱਥੋਂ ਤੱਕ ਇਹ ਆਪਣੀ ਮਰਜ਼ੀ ਚਲਾਉਂਦਾ ਹੈ, ਤੇ ਜਿੱਥੇ ਇਸ ਦਾ ਬਲ, ਜਿਸ ਦੇ ਸਾਹਮਣੇ ਇਹਦੀ ਤਾਕਤ, ਜਿਸ ਦੇ ਸਾਹਮਣੇ ਇਹਦਾ ਜ਼ੋਰ ਕੰਮ ਨਾ ਕਰੇ, ਕਈ ਵਾਰੀ ਮਨੁੱਖ ਉਹਦੇ ਸਾਹਮਣੇ ਆਪਣੇ ਆਪ ਨੂੰ ਚੁਕਾ ਦਿੰਦਾ ਹੈ। ਮਾੜੇ ਉੱਪਰ ਆਪਣਾ ਬਲ, ਆਪਣੀ ਤਾਕਤ ਦਾ ਪ੍ਰਗਟਾਵਾ ਕਰਦਾ ਹੈ, ਤੇ ਤਕੜੇ ਦੇ ਸਾਹਮਣੇ ਮਨੁੱਖ ਅਕਸਰ ਝੁੱਕ ਕੇ ਨਿਮਰਤਾ ਦਾ ਪੁੰਜ ਬਣਨ ਦਾ ਯਤਨ ਕਰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਦੇਖ ਮਨਾ ਕਿ ਐਵੇਂ ਤਾਕਤਵਰਾਂ ਦੇ ਚਰਨਾਂ ਵਿੱਚ ਝੁਕਣਾ ਪਿਆ ਹੈ, ਮਾੜਿਆਂ ਉੱਤੇ ਆਪਣੀ ਖੌਮੇ ਖੈਂਕੜ ਨੂੰ ਪ੍ਰਗਟ ਕਰਨਾ ਹੈ, ਇਹਨਾਂ ਲੋਕਾਂ ਸਾਹਮਣੇ ਨਾ ਝੁਕ, ਜੇ ਝੁਕਣਾ ਹੀ ਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਝੁਕ ਜਾ ਸੱਜਣਾ, ਜਿਹੜਾ ਸਰਬ ਕਲਾ ਸਮਰੱਥ ਹੈ ਤੇ ਜਿਹਦੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ, ਉਹਦੇ ਚਰਨਾਂ ਵਿੱਚ ਝੁਕ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਆਪਾਂ ਇੱਕ ਸ਼ਬਦ ਪੜ੍ਹਨੇ ਆ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਿਸ ਠਾਕੁਰ ਸਿਓ ਨਾਹੀ ਚਾਰਾ, ਇੱਕ ਬੰਦੇ ਦੇ ਸਾਹਮਣੇ ਚਾਰਾ ਨਾ ਚੱਲੇ। ਤੇ ਮਨੁੱਖ ਝੁੱਕ ਕੇ ਕਈ ਵਾਰੀ ਸਮਝੌਤਾ ਕਰ ਲੈਂਦਾ, ਉਹਦਾ ਅੰਦਰ ਨਾ ਵੀ ਮੰਨੇ ਤਾਂ ਵੀ ਚਾਹੀਦਾ ਚਲੋ ਸਮਾਂ ਕੱਢੋ, ਤਾਕਤ ਵਾਲਾ ਹੈ, ਇਹਦੇ ਨਾਲ ਹੱਥ ਮਿਲਾ ਲਈਏ। ਕਹਿਣ ਲੱਗੇ, ਦੇਖ ਬੰਦੇ ਦੀ ਤਾਕਤ ਸਾਹਮਣੇ ਝੁਕਣ ਦੀ ਬਜਾਏ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾਵੇ, ਜਿਹਦੇ ਹੱਥ ਵਿੱਚ ਸਾਰੀਆਂ ਅਜ਼ਮਤਾਂ ਨੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਤ ਨਮਸਕਾਰ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਰਹਿਮਤ ਭਰਿਆ ਹੋਰ ਵੀ ਬਚਨ ਕੀਤਾ ਹੈ। ਕਿਰਪਾਲੂ ਸਤਿਗੁਰੂ ਜੀ ਮਿਹਰ ਕਰਦੇ ਨੇ ਤੇ ਫਰਮਾਉਂਦੇ ਨੇ, ਕਹਿਣ ਲੱਗੇ, ਜਿਸ ਨਾਲ ਜ਼ੋਰ, ਜਿਸ ਨਾਲ ਤਾਕਤ, ਜਿਸ ਨਾਲ ਕੋਈ ਵੀ ਆਪਣਾ ਹੁਕਮ ਨਹੀਂ ਚੱਲਦਾ, ਉਹਦੇ ਸਾਹਮਣੇ ਤੇਰੇ ਅੰਦਰ ਦਾ ਝੁਕਣ ਦਾ ਹੀ ਲਾਭ ਹੈ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਤੇ ਸ਼ਬਦ ਵਰਤੇ ਨੇ, ਜਿਸ ਦਾ ਦਿੱਤਾ ਖਾਵਣਾ, ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਆਪਾਂ ਖਾਂਦੇ ਹਾਂ, ਖੰਡਾਨੇ ਹਾਂ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਆ ਸ਼ਾਬਾਸ਼, ਅਗਲੀ ਤੋਂ ਕੇ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਉਹਦੇ ਸਾਹਮਣੇ ਹੁਕਮ ਨਹੀਂ, ਉਹਦੇ ਸਾਹਮਣੇ ਕੇਵਲ ਅਰਦਾਸ ਚੱਲਦੀ। ਮੇਰੇ ਕਿਰਪਾਲੂ ਦਾਤਾ ਜੀ ਨੇ ਇਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਥਾਂ ਤੇ ਕਿਹਾ, ਆਉਣਾ ਕਿ ਪਰਮਾਤਮਾ ਦੀ ਸ਼ਰਨ ਵਿੱਚ ਹੀ ਸੁੱਖ ਹੈ। ਜੇ ਤੇਰਾ ਅੰਦਰ ਵਿਕਾਰਾਂ ਨਾਲ ਪਲੀਤ ਹੋ ਗਿਆ ਤੇ ਚਰਨਾਂ ਵਿੱਚ ਅਰਦਾਸ ਕਰ, ਕਿਉਂਕਿ ਉਹ ਕਿਰਪਾਲੂ ਆਪਣੀ ਸ਼ਰਨ ਵਿੱਚ ਡਿੱਗਿਆ ਹੋਇਆ ਨੂੰ ਗਲੇ ਨਾਲ ਲਾ ਲੈਂਦਾ ਹੈ। ਸਾਹਿਬ ਕਿਰਪਾਲੂ ਜੀ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ, ਸਭ ਕੁਝ ਤੇਰੇ ਹੱਥ ਵਿੱਚ ਹੈ, ਸਾਡੇ ਕੋਲ ਕੋਈ ਤਾਕਤ ਨਹੀਂ, ਕੋਈ ਬਲ ਨਹੀਂ ਕਿ ਅਸੀਂ ਆਪਣੀ ਬਲ ਦਾ, ਆਪਣੀ ਤਾਕਤ ਦਾ ਕੋਈ ਪ੍ਰਗਟਾਵਾ ਕਰ ਸਕੀਏ। ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਕਿ ਉਸ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਪਾਓ, ਉਹ ਸਾਡੀ ਪੱਤ ਰੱਖਣ ਵਾਲਾ ਹੈ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਤੇ ਆਧਾਰਿਤ ਉਹਨਾਂ ਨੇ ਆਪ ਕਰਤਾਰ ਦੀ ਸ਼ਰਨ ਲਈ, ਆਪ ਉਹਨਾਂ ਨੇ ਅਕਾਲ ਦੀ ਸ਼ਰਨ ਲਈ ਤੇ ਸਾਨੂੰ ਪ੍ਰੇਰਣਾ ਦਿੱਤੀ ਕਿ ਉਹਦੀ ਸ਼ਰਨ ਵਰਗਾ ਸੁੱਖ ਕੋਈ ਨਹੀਂ। ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹੀਏ ਤੇ ਉਹਨਾਂ ਨੇ ਜ਼ਫਰਨਾਮੇ ਦੇ ਅੰਦਰ ਜਦੋਂ ਔਰੰਗਜ਼ੇਬ ਨੂੰ ਮੁਖਾਤਬ ਕੀਤਾ, ਦਾਸਤਾਨ ਲਿਖਣ ਤੋਂ ਪਹਿਲਾਂ ਆਪਣੇ ਉਸ ਅਕਾਲ ਦਾ اپنے اس پرماتما دی صفت تو صلاح وچ کوئی شعر کہے، میں ایک دو بچن آپ نال ضرور سانجا کراں گا، کیونکہ وڈے دی شرن وچ پین وچ ہی سکھ ہے۔ حضور نے پہلا شبد پرماتما سبندی کہ ہے، جدو ظفر نامہ پڑھنے ہاں حضور پہلا بچن کنے کمال کرامات قائم کریم، کہن لگے کہ پرماتما میں تیری کرامات دا، تیری عظمت دا، تیری طاقت دا قائل ہاں کہ جتنی تیرے کل طاقت جتنا بل تیرے کل ہے، تیرے ورگی طاقت تیرے ورگا بل کسے کل نہیں۔ اوتھے ایک بچن کیتا ہے، کہن لگے اما بخش بخشندہ او دستگیر، اما بخش بخشندہ او دستگیر۔ دستگیر دا اکھری ارتھ ہوندا ہے، ارتھ ہے ہاتھ پکڑن والا، باواں پکڑن والا۔ صاحب گرو کلگی تر کہندے نے ہے پرماتما جی میں تیرے چرناں دی شرن تاں لئی ہے، ایتھے تاں کوئی ڈگ پوے ڈگے نو پیراں نال لتاڑن والے بڑے ملدے نے، پر ایک تو ایسا ہے جڑا ڈگیاں کھویاں دے ہاتھ پکڑ کے انہاں نو کھڑے کر سکنا ہے۔ تو ڈگیاں کھویاں دی باں پکڑنا ہے، تو ڈگیاں کھویاں دے خط پکڑنا ہے۔ اما بخش اپنی شرن وچ تو رکھنا ہے، اما بخش بخشندہ ہے او دستگیر۔ باواں پکڑن والیا، ہاتھ پکڑن والیا، میں تیری شرن وچ آیا وا، خطا بخش، روزی دیکھو دل پذیر۔ ساڈے اوگناں نو تو بخش دینا ہے، ساڈے گناہاں نو تو بخش دینا ہے، تے جڑا تیرے چرناں دی شرن وچ آ جائے کیول گناہ ہی نہیں بخشدا، تسی اونوں روزی دیندے ہو۔ تے میرے مالک جی جنوں تو شرن وچ رکھ لوے او تیرے اندر نو پا جاندا ہے۔ توجہ دیو، صرف وشار دا وشا ایک ہوئی ہے کہ پرماتما دی چا شرن وچ بڑا سکھ ہے۔ حضور نے شبد ورتے اما بخش بخشندہ ہے او دستگیر، خطا بخش، روزی دیکھو دل پذیر۔ اوتھے حضور نے ایک بچن کہے تے دیکھو اس مالک دی شرن وچ کنا کو سکھ پا لیا۔ تے ادھارن گرو کلگی تر جی نے کی دتی، کئی واری او ادھارن آپ نے سانجی بھی کیتی ہوئے گی۔ صاحب کرپالو جی بڑا پیارا بچن کہندے نے، کہندے نے دیکھو جے کر کوئی شیر دے پیچھے جا کھلوے، شیر اگے کھلوتا ہوئے تے او دی ٹیک لے کے او دا آسرا لے کے پیچھے کوئی نتانا جا کھلو جاوے، تے صاحب کہن لگے شیر دے پیچھے کھلوتے ہوئے نے جنہیں شیر دی شرن لے لی، او دے سامنے ایک بکری آ کے کہے گرمکھو اکاگرتا بخشو، کہ شیر دے سامنے بکری آ کے کہے کہ شیر تیرے پیچھے کھلوتے ہوئے آدمی نو میں ختم کر سکنی ہوں، او دے سامنے پیڑ آ کے کہے کہ اس بندے نو میں ختم کر سکنی ہوں۔ تے تیجا بچن ورتیاں، ایک ہرن آ کے کہے کہ شیر دے پیچھے کھلوتے کوئی بندے میں تینوں اپنے سنگاں دے نال ون سکنا وا۔ گرو کلگی تر کہندے کسے سیانے بندے نو جا کے دسیو تے لوک ہسن گے کیو جی مورکھتا ہی گل کرنا ہے، کہ جڑا شیر دے پیچھے کھلوتا ہوئے او دے سامنے پیڑ، او دے سامنے بکری، او دے سامنے خرن کچھ بھی نہیں کہہ سکدے۔ تے ستگرو گرو کلگی تر کہندے نے اورنگزیب کس پلیکھے وچ تو تریا پھرنا ہے، سچ جانی میں پرماتما شیر دی شرن وچ کھلوتا ہویا وا، تیرے ورگے جے پیڑ برتی والے، تیرے ورگے کوئی خرن برتی والے، تیرے ورگے کوئی اندر دے کمزور بکری ورگے مینو آ کے کہن کہ تینو ڈران دا یتن کرانگے، کہن لگے جدے سامنے شیر کھلوتا ہوئے شیر دے پیچھے کھلوتے ہوئے نو کسے دا پہ نہیں ہوندا۔ صرف سمجھن لئیے کہ جے منا سکھ چاہنا ہے بھیڈاں بکریاں دی شرن دی بجائے نا تو شیر دی شرن لے لے۔ تے سچ جانو حضور نے جڑا شبد سانو دتا نا سنگھ، اے شبد بڑا بھاوپورت ہے، سیو شبد نہیں دتا، سنگھ دتا ہے۔ تے ایک شبد دتا ہے سردار، آپا جدو نام لکھنے ہیں نا تے اکثر لکھنے ہیں سردار۔ ہن پاویں ساڈے سجن میرا واہگرو میر کرے، اسی سنگھ شبد نو کٹ دتا ہے، اپنی ذات نو سامنے رکھی بیٹھے ہیں۔ کھما کریو گرو کلگی والے دے سکھو، جس گرو نے سنگھ شبد دتا ہے سنگھ تے سردار شبد نو کٹ کے کیول تا کیول اپنی قومے دا پرگٹاوا کری جانا، میرے گرو کلگی تر جی نو یہ شبد نہیں پان گے۔ تسی سیانے بیٹھے ہو، سردار دا ارتھ کی ہے؟ پاویں سردار کپور سنگھ جی ہونا نے سردار شبد نو سردار بھی لکھے، سسے نو سیاری بھی پا کے ਸਿਰਦਾਰ ਵੀ ਸ਼ਬਦ ਵਰਤੇ। ਸਿੰਘ ਦਾ ਅਰਥ ਅਸੀਂ ਕਰਨੇ ਆ ਸ਼ੇਰ। ਦੇਖੋ ਸ਼ੇਰ ਕਦੀ ਕਿਸੇ ਦਾ ਮੁਥਾਜ ਨਹੀਂ ਜੇ ਹੁੰਦਾ। ਮੈਂ ਇੱਕ ਖੇਨੇ ਤੇ ਰੁਕਿਆ ਵਾ ਕਿ ਸ਼ੇਰ ਬਿਰਤੀ ਰੱਬ ਮੇਰ ਕਰੇ ਕਿ ਕੁੱਤੇ ਵਾਲੀ ਬਿਰਤੀ ਨਾ ਹੋਵੇ। ਸਿੱਖ ਨੂੰ ਸ਼ੇਰ ਦੀ ਬਿਰਤੀ ਦਿੱਤੀ। ਸਿੰਘ ਸ਼ਬਦ ਕਿਉਂ ਕਿਹਾ ਤੇ ਸਿਰਦਾਰ ਦੇ ਅਰਥ ਕੀ ਨੇ? ਦੇਖੋ ਭਾਈ ਸਾਹਿਬ, ਭਾਈ ਨੰਦ ਲਾਲ ਜੀ ਉਹਨਾਂ ਨੇ ਵੀ ਸ਼ਬਦ ਵਰਤੇ ਨੇ। ਸਿਰਦਾਰ ਦਾ ਅਰਥ ਕੀ ਹੈ ਤੇ ਸਿੰਘ ਦਾ ਅਰਥ ਕੀ ਹੈ? ਭਾਵਾਂ ਸਾਡੇ ਸੱਜਣ ਸਿੰਘ ਸ਼ਬਦ ਵਰਤਨ ਤੋਂ ਕੰਨੀ ਹੁਣ ਕਤਰਾਂਦੇ ਨੇ ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਲਓ ਜੀ ਇਹ ਫਿਰਕਾ ਪ੍ਰਸਤੀ ਵਾਲਾ ਸ਼ਬਦ ਬਣ ਜਾਂਦਾ ਹੈ। ਉਹ ਗੁਰੂ ਕੇ ਸਿੱਖੋ, ਆਪਣੇ ਸਤਿਗੁਰੂ ਤੇ ਯਕੀਨ ਕਰੋ। ਜਿਸ ਦਾਤਾਰ ਨੇ ਆਪਣਾ ਸਭ ਕੁਝ ਕੁਰਬਾਨ ਕਰਕੇ ਤੇਰੀ ਸਰਦਾਰੀ ਤੇਰੀ ਝੋਲੀ ਵਿੱਚ ਪਾ ਦਿੱਤੀ, ਤੈਨੂੰ ਸਿਰਦਾਰ ਬਣਾਇਆ ਤੇ ਸਿੰਘ ਬਣਾਇਆ, ਉਹ ਗੁਰਮੁਖਾਂ ਸ਼ਬਦ ਜਾਂ ਚੀਜ਼ ਉਹ ਲੁਕਾਈ ਜਾਂਦੀ ਏ ਜਿਹੜੀ ਚੋਰੀ ਜਾਂ ਉਧਾਰੀ ਜਾਂ ਕਿਸੇ ਤੋਂ ਕਪਟ ਕਰਕੇ ਖੋਈ ਹੋਵੇ। ਜਿਨੇ ਆਪਣੇ ਪੁੱਤਰ ਦੇ ਕੇ ਤੇਰਾ ਸ਼ੀਸ ਲੈ ਕੇ ਤੈਨੂੰ ਇਹ ਸ਼ਬਦ ਦਿੱਤਾ ਸੀ, ਨਾਮ ਤੇਰੇ ਪਿੱਛੇ ਰਾਮ ਚੰਦ ਤੇ ਦਾਸ ਜੁੜਦਾ ਸੀ, ਜਿੱਦਣ ਤੂੰ ਸਿਰ ਦੇ ਦਿੱਤਾ, ਤੂੰ ਸਿਰ ਦਿੱਤਾ ਤੇ ਸਿਰਦਾਰ ਬਣਿਓ ਤੇ ਸਿਰ ਦੇ ਬਦਲੇ ਤੈਨੂੰ ਉਹਨੇ ਨਾਲ ਸਿੰਘ ਸ਼ਬਦ ਦੇ ਦਿੱਤਾ। ਸਿੰਘ ਦਾ ਅਰਥ, ਪਹਿਲੀ ਗੱਲ ਸ਼ੇਰ ਬੇਮੁਥਾਜ ਹੈ, ਉਹਨੂੰ ਕਿਸੇ ਦੀ ਮੁਥਾਜੀ ਨਹੀਂ, ਤੇ ਦੂਸਰੀ ਗੱਲ ਦੇਖੋ ਉਹਨੂੰ ਕਿਸੇ ਤੋਂ ਲਿਖਾਣਾ ਨਹੀਂ ਪੈਂਦਾ ਕਿ ਮੈਂ ਜੰਗਲ ਦਾ ਬਾਦਸ਼ਾਹ ਵਾਂ। ਆਦਿ ਕਾਲ ਤੋਂ ਮਨੁੱਖ ਨੇ ਜਦੋਂ ਵੀ ਸ਼ਬਦ ਵਰਤੇ ਨੇ ਇੱਕੋ ਗੱਲ ਕਹੀਏ, ਸ਼ੇਰ ਜੰਗਲ ਦਾ ਬਾਦਸ਼ਾਹ ਹੈ। ਸ਼ੇਰ ਨੂੰ ਕਦੀ ਕਿਸੇ ਤੋਂ ਮੋਹਰ ਨਹੀਂ ਲਵਾਣੀ ਪਈ ਕਿ ਮੈਨੂੰ ਚੁਣ ਕੇ ਕਹੋ ਕਿ ਮੈਂ ਬਾਦਸ਼ਾਹ ਵਾਂ। ਅਸਲ ਵਿੱਚ ਸਿੰਘ ਸ਼ਬਦ, ਦੂਜੀ ਗੱਲ, ਰੱਬ ਮੇਰ ਕਰੇ ਕੁੱਤੇ ਦੀ ਬਿਰਤੀ ਨਾ ਦੇ। ਖਾਲਸੇ ਨੂੰ ਸ਼ੇਰ ਦੀ ਬਿਰਤੀ ਦੇ ਕੇ ਸਿੰਘ ਸ਼ਬਦ ਵਰਤੇ ਹੈ। ਦੇਖੋ ਅਸੀਂ ਸਮਝਨੇ ਇਸ ਗੱਲ ਨੂੰ, ਕੁੱਤੇ ਦੀ ਤੇ ਸ਼ੇਰ ਦੀ ਦੋ ਬਿਰਤੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਰ ਗੁਰਮੁਖਾਂ ਨੇ ਇਤਿਹਾਸ ਵਿੱਚ ਇੱਕ ਤੁਕ ਦਿੱਤੀ ਏ, ਕਹਿਣ ਲੱਗੇ ਕਿ ਕੂਕਰ ਦ੍ਰਿਸ਼ਟ ਕਬਹੂ ਨਾ ਧਰਨੀ, ਸਿੰਘ ਦ੍ਰਿਸ਼ਟ ਹੋਏ ਗੁਰਮੁਖ ਕਰਨੀ। ਕਹਿੰਦੇ ਨੇ ਸਿੱਖਾਂ, ਕੁੱਤੇ ਵਾਲੀ ਬਿਰਤੀ ਨਾ ਰੱਖੀ, ਰੱਬ ਮੇਰ ਕਰੇ ਕਿ ਤੇਰੀ ਬਿਰਤੀ ਸ਼ੇਰ ਵਾਲੀ ਆ ਜਾਏ, ਸਿੰਘ ਦ੍ਰਿਸ਼ਟ। ਹੁਣ ਪੁੱਛਾਂਗੇ ਜੀ ਕੁੱਤੇ ਦੀ ਬਿਰਤੀ ਕੀ ਤੇ ਸ਼ੇਰ ਦੀ ਬਿਰਤੀ ਕੀ ਹੈ? ਤੇ ਸਤਿਗੁਰੂ ਕੀ ਬਾਣੀ ਵਿੱਚ ਇੱਕ ਤੁਕ ਪੜੀਏ, ਕੁੱਤਾ ਕਦੀ ਵੀ ਸੰਤੋਖੀ ਨਹੀਂ ਜੀ ਰਹਿੰਦਾ। ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ, ਭਾਵਾਂ ਕੁੱਤੇ ਦੇ ਕਈ ਗੁਣ ਵੀ ਬਿਆਨ ਕੀਤੇ ਨੇ। ਕਬੀਰ ਸਾਹਿਬ ਦਾ ਸ਼ਬਦ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਬਸੰਤ ਹੈ, ਤੇ ਬਸੰਤ ਰਾਗ ਜਦੋਂ ਹਰਿਮੰਦਰ ਸਾਹਿਬ ਵਿੱਚ ਪੜਿਆ ਜਾਂਦਾ ਹੈ, ਆਪ ਸਭ ਨੂੰ ਪਤਾ ਹੈ ਕਿ ਮਾਘੀ ਵਾਲੇ ਦਿਨ ਬਸੰਤ ਸ਼ੁਰੂ ਹੁੰਦਾ ਹੈ ਤੇ ਹੋਲਾ ਜਿੱਦਣ ਆਉਂਦਾ ਹੈ, ਹੋਲੇ ਮਹੱਲੇ ਵਾਲੇ ਦਿਨ ਬਸੰਤ ਰਾਗ ਦੀ ਸੰਪੂਰਨਤਾ ਹੁੰਦੀ ਹੈ। ਉਸ ਵੇਲੇ ਅਕਸਰ ਇਹ ਸ਼ਬਦ ਗੁਰੂ ਕੇ ਕੀਰਤਨੀਏ ਪੜ੍ਹਦੇ ਨੇ, ਬਸੰਤ ਰਾਗ ਦਾ ਸ਼ਬਦ ਹੈ। ਕੁੱਤੇ ਦੀ ਦ੍ਰਿਸ਼ਟੀ ਕੀ ਹੈ ਤੇ ਸਿੰਘ ਦੀ ਦ੍ਰਿਸ਼ਟੀ ਕੀ ਹੈ? ਕੁੱਤੇ ਦਾ ਸੁਭਾਅ ਇਹ ਵੇ ਕਿ ਉਹਨੂੰ ਪ੍ਰਸ਼ਾਦਾ ਪਾਣੀ ਰੋਟੀ ਵੀ ਕੋ ਦੇ ਉਹ ਵੀ ਖਾ ਲੈਂਦਾ ਹੈ, ਉਹਦੇ ਸਾਹਮਣੇ ਮਾਸ ਦੀ ਬੋਟੀ ਕੋ ਰੱਖੇ ਉਹਨੂੰ ਵੀ ਚਬਾ ਲੈਂਦਾ ਹੈ, ਤੇ ਜੇ ਕਿਤੇ ਉਹਨੂੰ ਸਮਾਂ ਮਿਲ ਜਾਏ ਨਾ ਤੇ ਜੂਠੇ ਭਾਂਡਿਆਂ ਵਿੱਚ ਵੀ ਮੂੰਹ ਮਾਰਦਾ ਹੈ। ਤੇ ਇੱਥੇ ਬਸ ਨਹੀਂ, ਪੁਰਾਤਨ ਸਮੇਂ ਬੀਬੀਆਂ ਹੱਥ ਵਾਲੀ ਚੱਕੀ ਨਾਲ ਜਦੋਂ ਆਟਾ ਪੀਂਦੀਆਂ ਸਨ ਤੇ ਕੁੱਤਾ ਜਾਣ ਲੱਗਿਆ ਚੱਕੀ ਦੇ ਪੁੜ ਚੜਦਾ ਸੀ, ਤੇ ਜਿਹੜਾ ਪਰੋਲਾ ਕੱਪੜਾ ਚੱਕੀ ਨੂੰ ਸਾਫ ਕਰਨ ਵਾਲਾ ਹੁੰਦਾ ਸੀ, ਕੁੱਤਾ ਉਸ ਪਰੋਲੇ ਨੂੰ ਉਸ ਕੱਪੜੇ ਨੂੰ ਮੂੰਹ ਵਿੱਚ ਪਾ ਕੇ ਬਾਹਰ ਨੂੰ ਚਲਾ ਜਾਂਦਾ ਸੀ। ਸਾਹਿਬ ਕਹਿਣ ਲੱਗੇ, ਰੱਬ ਮੇਰ ਕਰੇ ਹੋਏ ਕਿਸੇ ਨੂੰ ਕੁੱਤੇ ਵਾਲੀ ਬਿਰਤੀ ਨਾ ਦੇ ਦੇ, ਉਹਦੇ ਅੰਦਰ ਤ੍ਰਿਪਤੀ ਨਹੀਂ ਸੰਤੋਖ ਨਹੀਂ। ਤੇ ਕੁੱਤੇ ਦਾ ਦੂਸਰਾ ਔਗਣ ਇਹ ਵੇ ਕਿ ਜਦੋਂ ਉਹਨੂੰ ਸੋਟਾ ਮਾਰੋਗੇ ਤੇ ਦੇਖਿਓ ਕੁੱਤਾ ਸੋਟੇ ਨੂੰ ਆਪਣੇ ਮੂੰਹ ਵਿੱਚ ਪਾਏਗਾ। ਕਦੀ ਕੁੱਤੇ ਨੂੰ ਵੱਟਾ ਮਾਰ ਕੇ ਦੇਖਿਓ ਤੇ ਕੁੱਤਾ ਵੱਟੇ ਨੂੰ ਆਪਣੇ ਮੂੰਹ ਵਿੱਚ ਪਾਏਗਾ। ਕੁੱਤੇ ਦਾ ਸੁਭਾਅ ਹੈ ਕਿ ਜਿਹੜੀ ਚੀਜ਼ ਉਹਨੂੰ ਵੱਜਦੀ ਹੈ ਉਹਨੂੰ ਮੂੰਹ ਵਿੱਚ ਪਾਉਣ ਦਾ ਯਤਨ ਕਰਦਾ ਹੈ, ਪਰ ਕਦੀ ਸ਼ੇਰ ਵੱਲ ਝਾਤੀ ਮਾਰ ਕੇ ਦੇਖਿਓ, ਸ਼ੇਰ ਨੂੰ ਕੋਈ ਸੋਟਾ ਮਾਰੇ ਤੇ ਸ਼ੋਰ ਸੋਟੇ ਨੂੰ ਮੂੰਹ ਵਿੱਚ ਨਹੀਂ ਪਾਉਂਦਾ, ਜਿਹੜਾ ਸੋਟਾ ਮਾਰਦਾ ਤੇ ਸੋਟੇ ਮਾਰਨ ਵਾਲੇ ਦੇ ਹੱਥਾਂ ਵੱਲ ਹੋ ਜਾਂਦਾ। ਸ਼ੇਰ ਨੂੰ ਕੋਈ ਗੋਲੀ ਮਾਰੇ ਉਹ ਗੋਲੀ ਵੱਲ ਨਹੀਂ, ਜਿਹੜਾ ਮਾਰਦਾ ਉਹਦੇ ਵੱਲ ਜਾਂਦਾ ਪਿਆ। ਸ਼ੇਰ ਨੂੰ ਕੋਈ ਵੱਟਾ ਮਾਰ ਕੇ ਦੇਖੇ ਉਹ ਵੱਟੇ ਮੂੰਹ ਵਿੱਚ ਨਹੀਂ ਪਾਉਂਦਾ, ਵੱਟੇ ਮਾਰਨ ਵਾਲੇ ਵੱਲ ਜਾਂਦਾ ਹੈ। ਕੂਕਰ ਦ੍ਰਿਸ਼ਟੀ ਦਾ ਅਰਥ ਹੈ ਵੱਟੇ ਨੂੰ ਸੋਟੇ ਨੂੰ ਤੇ ਭਾਂਡਿਆਂ ਤੱਕ ਸੀਮਤ ਰਹਿਣਾ, ਕੇਵਲ ਦਾਤ ਨੂੰ ਮੂੰਹ ਵਿੱਚ ਪਾ ਕੇ ਤੁਰੇ ਫਿਰਨਾ। ਤੇ ਸ਼ੇਰ ਬਿਰਤੀ ਦਾ ਮਤਲਬ ਹੈ ਕੇਵਲ ਦਾਤ ਨੀ, ਜਿੰਨੇ ਦਾਤ ਦਿੱਤੀ ਜਿੱਥੋਂ ਆਉਂਦੀ ਹੈ ਧਿਆਨ ਉਸ ਪਾਸੇ ਰੱਖਣਾ। ਸਾਹਿਬ ਕਹਿਣ ਲੱਗੇ ਕੂਕਰ ਦ੍ਰਿਸ਼ਟੀ ਨਾ ਰੱਖੀ, ਸਿੰਘ ਦ੍ਰਿਸ਼ਟੀ ਰੱਖੀ। میں جڑی بینتی کرنی چاہنا وا, حضور نے سنگھ شبد بھی دتا, کرپالو دتار جی نے سانو نال سردار بھی دتا ہے, سنگھ در تے شیر جڑا کسے دا محتاج نہیں, تے دوسری گل جڑا کیول دات تک نہیں اٹکیا جڑا دین والے دتار دے چرنا بھی جڑے. ہن سردار درد کی, مینو پتا ہے آپ سیانے پڑھے لکھے بیٹھے ہو, سردار دا ارتھ دار دا ارتھ اے وی کیتا ہے انخ, سردار دا ارتھ کیتا ہے جدے سر دے وچ دار انخ ہوے, تے بھائی کان سنگھ جی نو پڑھیو انہاں نے دار دا ارتھ سولی کیتا ہے, کہن لگے سردار ہوندا ہی ہوے جڑا اپنے سر نو سولی دے اوتے رکھ کے چلدا, سردار دا ارتھ ہی اے وے کہ جڑا اپنے سر نو سولی دے اوتے, ایوں کہہ لو کہ جنوں بابے نے کہا جاؤ تو پریم کھیلن کا چاؤ سر تر تلی گلی میری آؤ, کہ جنہیں اپنے سر نو تلی دے اتے رکھ لیا سولی دے اتے رکھ لیا, جنہیں ننگی تار دے اتے رکھ لیا, تے سچ جانو سردار میرے شبد تا سی جدو اپنے سر لا کے گرو دے چرنا وچ پیٹ کر دیتے سن, جڑا سر پیٹ کرد ہے اصل وچ اوہی سردار بنتا ہے. میں بینتی کر رہا وا کہ ظفر نامے وچ یہ شبد اسی پڑھنے ہیں, گرو کلگی تر کہندے نے مالک دی شرن وچ کنا کو سکھ ہے, حضور نے شبد ورتے کہ جویں ایک شیر دی شرن وچ کوئی چلا جائے اونوں بکری دا اونوں پیڑ دا خرن دا کوئی ڈر نہیں, تے جڑا پرماتما دی شرن وچ چلا جائے اونوں دنیا دا کوئی پہ نہیں. حضور نے شبد ورتے نے کسے پشت افتد پسے شیر نر, کہ جڑا منک شیر دے پیچھے جا کھلوے کہن لگے نہ بوزو میشو آہو گزر, او دے سامنے پیڑ بکری تے خرن کچھ نہیں کہہ سکدے جڑا شیر دی شرن وی چلا گیا. گرمخو پرماتما دی شرن مالک دی شرن وی جڑا سکھ ہے او کسے ہور تھاں تے نہیں. صاحب کرپالو جی کہہ رہے نے پرماتما دی شرن وچ بڑا سکھ ہے. مانجھ کی وار سی پڑھنے او دی گیارویں پوڑی دے نال نا دو ادھارنا دتیاں نے, تے جیڑیاں خاص کر کے آج دے موسم وچ پنجاب دی ترتی تے بڑیاں ٹوک دیاں نے, تسی اونا ادھارنا نو بڑے سخین طریقے نال سمجھ جاؤ گے. پہلی ادھارن دتی ہے کہ کنک پکیے اونوں وادی پئیے, کنک نو گایا ہے تے گان تو بعد پین ترے نے کہ او دا پاو کہ شرن وچ پئے ہوئے بچ جاندے نے, تے دوجی ادھارن دتی ہے کہ گنے دا رس پک چکا ہے, گنا کٹیا گیا ہے تے گنے نو مالک کولو وچ پیڑ دا پے ہیں. زمیندار دیاں دونوں ادھارنا نو سامنے رکھ کے ایک وچ سمجھایا کہ شرن وچ پین وچ کنا کو سکھ ہے, تے دوجے وچ سمجھایا کہ اندر جے وکاراں وچ کھچت ہو جائیں تے کنی کو خواری ہوندی ہے, جے شرن وچ پے جائیں تے خماری ملے گی, تے جے سجنا کتے اپنی خومے وچ جیوندا رہو تے پلے خواری پے جائے گی. دو پرمان نے, دونوں شلوک آپ جی دے سمکش رکھا, صاحب بابے نانک دے دونوں شلوک نے. یہ پہلا شلوک ہوندا ہے ویکھ جے پکا کٹیا کہن لگے رہی سو پلر وار, سن کسیرا چتھیا کن لیا تن چاڑ. وساخی دا پرب آ رہا ہے, انہاں دنوں وچ کنک پک کے تیار ہوندی, ستگرو نے سادا کلچر سادا سبھیاچار تے سادے ورتوں وہار دیاں ادھارنا لے کے سانو سمجھایا کہ او دی شرن وچ بڑا سکھ ہے. کہن لگے ویکھ جے پکا کٹیا, سامنے فصل پک گئی ہے کنک دی, تے مالک آیا ہے اونے لاوے تیار کر کے لیاندے, انہاں نے آ کے اس فصل نو کٹے. نال اے وی شبد ورتے نے کہ کئی سجن کی کردے نے کہ اس کنک دے اوپروں سٹے کٹ لیندے نے. صاحب کہن لگے انہاں نے سٹے کٹ لئے, تھلے جڑا نار سی او زمین دے اتے رہ گئے. داتار کہندے نے پرت کے اس کنک نو گان لگے, پہلا فلے جوندے سن, اج اسی دیکھنے آ تھریشر نال جا مشینی جوگ آ گیا کہ منک کھڑی کوئی فصل نو کٹدا پیا ہے اونوں گان دی بجائے پھلیاں نال, پر دانے تا پھر بھی اونوں ملدے پئے نے, پاویں او گائے پاویں او کٹے پاویں وڈے. کہن لگے فصل پک گئی, زمیندار نے کٹ لئی, پرت کے گاہ پایا, گاہ پان تو بعد جدوں کنک نکلی کنک نو گھر لے کے گئے تے سامنے پئی سی چکی. گرمخو گرو تے رب دی شرن وچ سکھ ہے, ਜੇ ਕੋਈ ਆਪਣੇ ਅੰਦਰੋਂ ਦੀ ਸ਼ਰਨ ਵਿੱਚ ਚਲਾ ਜਾਏ। ਸਾਹਮਣੇ ਚੱਕੀ ਪਈ ਹੈ, ਸਵਾਣੀ ਨੇ ਇੱਕ ਮੁੱਠ ਦਾਣਿਆਂ ਦੀ ਭਰੀ ਏ, ਚੱਕੀ ਦੇ ਉਸ ਪੁੜ ਵਿੱਚ ਸੁਰਾਖ ਵਿੱਚ ਪਾਉਣ ਲੱਗੀ, ਇੱਕ ਹੱਥ ਨਾਲ ਚੱਕੀ ਨੂੰ ਗੇੜਨ ਲੱਗੀ ਏ। ਸਾਹਿਬ ਬਾਬਾ ਨਾਨਕ ਜੀ ਕਹਿੰਦੇ ਦੇਖੋ ਅਦਬ ਖੇਡ ਵਾਪਰੀ, ਜੇ ਸਾਰੇ ਦਾਣੇ ਚੱਕੀ ਦੇ ਪੁੜ ਵਿੱਚ ਪਏ ਨੇ, ਚੱਕੀ ਨੇ ਪੁੜ ਵਿੱਚ ਪਏ ਹੋਏ ਦਾਣਿਆਂ ਨੂੰ ਪੀ ਕੇ ਰੱਖ ਦਿੱਤਾ, ਦਲ ਕੇ ਰੱਖ ਦਿੱਤਾ, ਪਰ ਜਦੋਂ ਪਰਤ ਕੇ ਉੱਪਰ ਵਾਲੇ ਪੁੜ ਨੂੰ ਚੁੱਕਿਆ ਤੇ ਕੁਝ ਕੁ ਦਾਣੇ ਅਜੇ ਵੀ ਜਿਹੜੇ ਸਵੇਰ ਦੇ ਪਏ ਸਨ ਸਾਬਤ ਨੇ, ਨਾ ਤਾਂ ਦੁਫਾੜ ਹੋਏ ਨਾ ਪੀਸੇ ਗਏ, ਤੇ ਪੁੱਛਿਆ ਇਹ ਕਿਵੇਂ ਬਚ ਗਏ? ਕਹਿਣ ਲੱਗੇ ਪੀਸੇ ਤਾਂ ਇਹਨਾਂ ਵੀ ਜਾਣਾ ਸੀ, ਪਰ ਜਿਹੜੇ ਦਾਣੇ ਕਿੱਲੀ ਨਾਲ ਜੁੜ ਜਾਣ ਉਹਨਾਂ ਨੂੰ ਚੱਕੀ ਦੇ ਪੁੜ ਵੀ ਕਦੀ ਪੀ ਨਹੀਂ ਸਕਦੇ। ਤੇ ਬਾਬਾ ਜੀ ਕਹਿੰਦੇ ਸੱਚ ਜਾਣੀ ਬੰਦਿਆ, ਇਹ ਮਾਨੋ ਸੰਸਾਰ ਸੰਯੋਗ ਤੇ ਵਿਯੋਗ ਇਹ ਦੋ ਚੱਕੀ ਦੇ ਪੁੜ ਨੇ, ਜਨਮ ਤੇ ਮਰਨ, ਹਰਖ ਤੇ ਸੋਗ ਇਹ ਦੋ ਚੱਕੀ ਦੇ ਪੁੜ ਨੇ। ਜਿਹੜੇ ਇਹਨਾਂ ਪੁੜਾਂ ਵਿੱਚ ਆ ਗਏ ਇੱਕ ਦਿਨ ਉਹ ਖੁਆਰ ਹੁੰਦੇ ਨੇ, ਜੀਵਨ ਪਿਸ ਜਾਂਦਾ ਹੈ, ਤੇ ਜਿਹੜੇ ਰੱਬ ਰੂਪ ਨਾਮ ਦੀ ਕਿੱਲੀ ਨਾਲ ਜੁੜ ਜਾਣ, ਸੱਚ ਜਾਣੀ ਜਨਮ ਤੇ ਮਰਨ, ਹਰਖ ਤੇ ਸੋਗ, ਸੋਗ ਤੇ ਵਿਯੋਗ, ਮਿਲਾਪ ਤੇ ਵਿਛੋੜਾ, ਉਹਨਾਂ ਦੇ ਅੰਦਰ ਨੂੰ ਕਦੀ ਪੀ ਨਹੀਂ ਸਕਦਾ, ਕਿੱਲੀ ਨਾਲ ਜੁੜੇ ਕੋਈ ਦਾਣੇ ਸਾਬਤ ਰਹਿ ਜਾਂਦੇ ਨੇ, ਤੇ ਜਿਹੜੇ ਸਾਈ ਦੀ ਸ਼ਰਨ ਵੀ ਚਲੇ ਜਾਣ, ਸੱਚ ਜਾਣੀ ਉਹ ਵੀ ਸਾਬਤ ਵੱਜਦੇ ਨੇ। ਸਾਹਿਬ ਨੇ ਸ਼ਬਦ ਵਰਤੇ, ਵੇਖ ਜੇ ਪੱਕਾ ਕੱਟਿਆ, ਰਹੀ ਸੋ ਪੱਲਰ ਵਾੜ, ਸਣ ਕਸੀਰਾ ਚਿੱਥਿਆ, ਕਣ ਲਿਆ ਤਨ ਝਾੜ। ਅੱਗੇ ਸ਼ਬਦ ਵਰਤੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖਿੱਠ, ਪਰ ਪਿਆਰਿਓ ਬਚੇ ਕੌਣ? ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਜਿੱਠ। ਜਿਹੜੇ ਦਾਣੇ ਚੱਕੀ ਦੇ ਕਿੱਲੀ ਨਾਲ ਜੁੜ ਗਏ ਉਹ ਬਚ ਗਏ ਨੇ। ਸਾਹਿਬ ਕਹਿੰਦੇ ਨੇ ਜਿਹੜੇ ਸ਼ਰਨ ਵਿੱਚ ਪੈ ਜਾਂਦੇ ਨੇ ਨਾ, ਉਹਨਾਂ ਦਾ ਬਚਾਅ ਹੈ। ਤੇ ਜਦੋਂ ਅਗਲਾ ਸ਼ਲੋਕ ਪੜਿਆ, ਉੱਥੇ ਗੁਰੂ ਨਾਨਕ ਸਾਹਿਬ ਨੇ ਉਦਾਹਰਨ ਫਿਰ ਸਾਡੀ ਜ਼ਿਮੀਦਾਰੇ ਖੇਤੀ ਨਾਲ ਦਿੱਤੀ, ਤੇ ਉੱਥੇ ਪ੍ਰਮਾਣ ਕੀ ਦਿੱਤਾ? ਪਹਿਲਾ ਬਚਨ ਕਿਹਾ ਕਿ ਜਿਹੜੇ ਕਿੱਲੀ ਨਾਲ ਦਾਣੇ ਬਚ ਜਾਣ ਉਹ ਬਚ ਜਾਂਦੇ ਨੇ, ਦੂਰ ਚਲੇ ਜਾਣ ਪਿਸ ਜਾਂਦੇ ਨੇ। ਤੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਕਮਾਦ, ਮੈਂ ਸਿਰਫ ਪੇਂਡੂ ਜੀ ਉਦਾਹਰਨ ਦੇ ਰਿਹਾ ਤੇ ਬਾਣੀ ਵਿੱਚੋਂ ਨੇ, ਕਹਿਣ ਲੱਗੇ ਕਮਾਦ ਗੰਨਾ ਪਖਿਆ ਹੈ। ਤੇ ਦੇਖੋ ਸਾਹਿਬ ਨੇ ਕਿਹਾ, ਕਹਿਣ ਲੱਗੇ ਮਿੱਠੇ ਦਾ ਕਿੰਨਾ ਕੁ ਮਾਣ ਹੈ। ਉਦਾਹਰਨ ਹੀ ਦਿੱਤੀ ਹੈ ਨਾ, ਭਾਈ ਗੁਰਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਕਿ ਆਮ ਬੰਦਾ ਜਦੋਂ 4 ਟਕੇ ਲੈਂਦਾ ਹੈ ਉਹ ਕੇਵਲ 2 ਅੱਖਾਂ ਕੱਢ ਕੇ ਦੁਨੀਆਂ ਨੂੰ ਆਕੜ ਨਾਲ ਦੇਖਦਾ ਹੈ। ਕਹਿੰਦੇ ਨੇ ਗੰਨੇ ਵੱਲ ਝਾਤੀ ਮਾਰ ਕੇ ਦੇਖੋ, ਇੰਨਾ ਹੰਕਾਰੀ ਹੈ, ਜਿੰਨੀਆਂ ਅੰਦਰ ਗੰਢਾਂ ਨੇ ਓਨੀਆਂ ਅੱਖਾਂ ਕੱਢ ਕੇ ਲੋਕਾਂ ਨੂੰ ਬਾਹਰ ਪਿਆ ਦਿਖਾਉਂਦਾ ਹੈ। ਦੇਖੋ ਪ੍ਰਮਾਣ ਨੇ ਇੱਕ ਸਮਝਾਉਣ ਲਈ, ਗੰਨੇ ਦੀਆਂ ਅੱਖਾਂ ਕਿੰਨੀਆਂ ਨੇ? ਕਹਿਣ ਲੱਗੇ ਅਸਲ ਵਿੱਚ ਇਹ ਅੱਖਾਂ ਤਾਂ ਕੱਢ ਕੇ ਦਿਖਾਉਂਦਾ ਹੈ, ਇਹਨੂੰ ਆਪਣੇ ਭਰੇ ਹੋਏ ਮਿੱਠੇ ਤੇ ਬੜਾ ਮਾਣ ਹੈ, ਇਹਨੂੰ ਇਹ ਬੜਾ ਮਾਣ ਹੈ ਕਿ ਮੇਰੇ ਵਰਗੀ ਮਿਠਾਸ ਕਿਸੇ ਕੋਲ ਨਹੀਂ। ਕਹਿਣ ਲੱਗੇ ਮਿੱਠੇ ਤੇ ਹੰਕਾਰ ਕਰਨ ਵਾਲਿਆ, ਮਿੱਠੇ ਤੇ ਅੱਖਾਂ ਕੱਢ ਕੇ ਦਿਖਾਉਣ ਵਾਲਿਆ, ਇਸ ਮਿੱਠੇ ਨੇ ਤੈਨੂੰ ਖੁਆਰ ਵੀ ਬੜਾ ਕਰਨੇ ਜੇ ਸ਼ਰਨ ਵਿੱਚ ਨਾ ਪਿਓ ਤੇ। ਸਾਹਿਬ ਨੇ ਪ੍ਰਮਾਣ ਲੈ, ਕਹਿਣ ਲੱਗੇ ਉਸ ਗੰਨੇ ਦੇ ਹਰ ਇੱਕ ਗੰਢ ਕੋਲੋਂ ਅੱਖ ਨਿਕਲੀ ਏ। ਜਿੱਦਣ ਮਿੱਠੇ ਦੇ ਮਾਨ ਵਿੱਚ ਮਤਿਆ ਗਿਆ, ਮਾਲਕ ਆਇਆ, ਉਹਨੇ ਆਉਂਦਿਆਂ ਸਾਰੇ ਨੂੰ ਪੱਟਿਆ ਨਹੀਂ, ਉਹਨੇ ਪੈਰਾਂ ਤੋਂ ਇਹਨੂੰ ਕੱਟ ਲਿਆ ਹੈ। ਕੱਟਣ ਤੋਂ ਬਾਅਦ ਕੀ ਕੀਤਾ? ਸਮਝਿਆ ਗੰਨੇ ਨੇ ਕਿ ਸ਼ਾਇਦ ਮੈਂ ਪੈਰਾਂ ਤੋਂ ਕੱਟਿਆ ਗਿਆ ਤੇ ਬਚਾਅ ਹੋ ਗਿਆ। ਕਹਿਣ ਲੱਗੇ ਕੱਟਣ ਤੋਂ ਬਾਅਦ ਇਹਦਾ ਛਿਲਕਾ ਲਾਇਆ, ਇਹਦੇ ਟੁਕੜੇ ਕਰਕੇ ਪੰਡਾਂ ਬਣੀਆਂ, ਗੱਠਾਂ ਬਣ ਕੇ। ਧਿਆਨ ਦਿਆ ਜੇ, ਜਿਹੜਾ ਪ੍ਰਮਾਣ ਮੈਂ ਦੇ ਰਿਹਾ ਤੇ ਬਾਬਾ ਜੀ ਦੀ ਬਾਣੀ ਦਾ ਸ਼ਬਦ ਹੈ। ਗੱਠਾਂ ਬਣ ਕੇ ਕੋਲੂ ਕੋਲ ਲੈ ਗਏ, ਅੱਗੇ ਬਲਦ ਜੁੱਪੇ ਸਨ, ਰੱਖ ਕੇ ਵੇਲਣੇ ਦੀਆਂ ਲੱਠਾਂ ਵਿੱਚ ਉਸ ਗੰਨੇ ਨੂੰ ਪੀੜ ਦਿੱਤਾ। ਕਹਿਣ ਲੱਗੇ ਉਹ ਜਿਹੜਾ ਮਿੱਠੇ ਤੇ ਅੱਖਾਂ ਕੱਢ ਕੇ ਲੋਕਾਂ ਨੂੰ ਦਿਖਾਉਂਦਾ ਸੀ, ਸਮੇਤ ਅੱਖਾਂ ਦੇ ਪੀੜ ਕੇ ਰੱਖ ਦਿੱਤਾ, ਰਸ ਕਿਸੇ ਪਾਸੇ ਚਲਾ ਗਿਆ ਤੇ ਛਿਲਕਾ ਕਿਸੇ ਪਾਸੇ ਚਲਾ ਗਿਆ। ਬਾਬਾ ਜੀ ਕਹਿੰਦੇ ਨੇ ਰਸ ਦੇ ਭਰੇ ਨੇ ਭਾਂਡੇ, ਛਿਲਕਾ ਇੱਕ ਪਾਸੇ ਛੋਈ ਸੱਤ ਦਿੱਤੀ, ਪੱਛੀਆਂ ਸਰ ਦਿੱਤੀਆਂ, ਪਰਤ ਕੇ ਕੋਲ ਤਪਦਾ ਪਿਆ ਸੀ ਭੱਠ, ਭੱਠ ਦੇ ਉੱਤੇ ਸੀ ਇੱਕ ਕੜਾਇਆ, ਭਰ ਕੇ ਉਹ ਰਸ ਦੇ ਭਾਂਡੇ ਉਹਨਾਂ ਕੜਾਏ ਵਿੱਚ ਪਾਏ। ਤੇ ਕਦੀ ਦੇਖਿਓ ਕਿ ਇੱਕ ਪਾਸੇ ਰਸ ਨੂੰ ਅੱਗ ਉੱਤੇ ਤਪਾਉਂਦੇ ਨੇ ਤੇ ਦੂਜੇ ਪਾਸੇ ਜਿਹੜਾ ਰਸ ਦਾ ਗੰਨੇ ਦਾ ਛਿਲਕਾ ਹੁੰਦਾ ਉਹਦੀ ਪੱਛੀਆਂ ਹੁੰਦੀਆਂ ਨੇ ਉਹਨੂੰ ਹੀ ਅੱਗ ਵਿੱਚ ਬਾਲਦੇ ਨੇ, ਕਿਉਂਕਿ ਉਹਦੇ ਵਿੱਚ ਲੱਗਾ ਹੋਇਆ ਮਿੱਠਾ ਜਿਹੜਾ ਉਹ ਅੱਗ ਬਾਲਣ ਵਿੱਚ ਸਹਾਇਕ ਬੜਾ ਹੋ ਜਾਂਦਾ ਕਿ ਥੋੜਾ ਜਿਹਾ ਸੁੱਕਿਆ। ਕਹਿਣ ਲੱਗੇ ਕੜਾਏ ਵਿੱਚ ਰਸ ਨੂੰ ਪਾਇਆ, ਥੱਲੇ ਰੱਖ ਕੇ ਪੱਛੀਆਂ ਅੱਗ ਲਾ ਦਿੱਤੀ ਤੇ ਤੁਹਾਨੂੰ ਪਤਾ ਹੈ ਜਦੋਂ ਗੁੜ ਬਣ ਲੱਗਦਾ ਹੈ ਨਾ ਉਹਦੇ ਵਿੱਚ ਨਿੱਕੇ ਨਿੱਕੇ ਬੁਲਬਲੇ ਨਿਕਲਦੇ ਨੇ। ਤੁਹਾਨੂੰ ਪਤਾ ਹੈ ਹਜ਼ੂਰ ਨੇ ਉੱਥੇ ਸ਼ਬਦ ਵਰਤਿਆ, ਕਹਿਣ ਲੱਗੇ ਤੱਕੋ ਲੋਕੋ ਆ ਕੇ ਜਿਹੜਾ ਜਿਉਂਦਿਆਂ ਅੱਖਾਂ ਕੱਢ ਕੇ ਦਿਖਾਉਂਦਾ ਸੀ ਨਾ ਅੱਜ ਇਹ ਅੱਗ ਤੇ ਤਪਦਾ ਪਿਆ, ਅੱਜ ਨਿੱਕੇ ਨਿੱਕੇ ਬੁਲਬਲੇ ਨੇ। ਕਹਿੰਦੇ ਨੇ ਅਸਲ ਵਿੱਚ ਇਹ ਅੱਖਾਂ ਨਹੀਂ, ਇਹ ਜ਼ਬਾਨ ਬਣ ਗਈ, ਇਹ ਮੂੰਹ ਬਣ ਗਏ ਨੇ। ਤੇ ਬਾਬਾ ਜੀ ਕਹਿੰਦੇ ਨੇ ਜਦੋਂ ਮੈਂ ਕੜਾਏ ਕੋਲ ਖਲੋਤਾ ਤੇ ਰਸ ਨੇ ਆਵਾਜ਼ ਦੇ ਕੇ ਕਿਹਾ ਹੇ ਸਤਿਗੁਰੂ ਮੈਂ ਤਾਂ 4-5 ਮਹੀਨੇ ਮਿੱਠੇ ਦਾ ਮਾਣ ਕੀਤਾ ਤੇ ਅੱਜ ਪੀੜਿਆ ਗਿਆ ਕੱਟਿਆ ਗਿਆ, ਅੱਗ ਤੇ ਮੈਨੂੰ ਤਪਾਉਂਦੇ ਪਏ ਨੇ। ਉਹ ਜਿਹੜੇ ਦਿਨ ਲੋ ਰਾਤ ਲੋਕ ਵਕਾਰਾਂ ਦੇ ਮਿੱਠੇ ਵਿੱਚ ਖਚ ਤੋਏ ਨੇ, ਉਹਨਾਂ ਨੂੰ ਰੱਬ ਦੀ ਦਵਾਈ ਜਾ ਕੇ ਦੱਸੀ ਜੇ ਸ਼ਰਨ ਵਿੱਚ ਨਾ ਪਏ ਤੇ ਤੁਹਾਡੀ ਜ਼ਿੰਦਗੀ ਵੀ ਮੇਰੀ ਤਰ੍ਹਾਂ ਖੁਆਰ ਹੋਏਗੀ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਵੇਖ ਜੇ ਮਿੱਠਾ ਕੱਟਿਆ, ਪਹਿਲਾ ਸਲੋਕ ਸੀ ਵੇਖ ਜੇ ਪੱਕਾ ਕੱਟਿਆ, ਉੱਥੇ ਪੱਕੇ ਦਰਤੀ ਕਣਕ ਪੱਕ ਗਈ। ਹੁਣ ਅੱਗੇ ਸ਼ਬਦ ਹੈ ਵੇਖ ਜੇ ਮਿੱਠਾ ਕੱਟਿਆ, ਮਿੱਠਾ ਵੇਖ ਕੇ ਗੰਨਾ ਕੱਟ ਲਏ, ਕੱਟ ਕੁੱਟ ਬੱਧਾ ਪਾਏ ਉਹਦੇ ਟੁਕੜੇ ਕਰਕੇ ਪੰਡਾਂ ਬੰਨ ਦਿੱਤੀਆਂ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ, ਰਸ ਕਸ ਤੱਤਲ ਪਾਈਐ। ਤੱਤਲ ਦਾ ਅਰਥ ਹੈ ਕਿ ਉਹ ਕੜਾਏ ਜਿਨ੍ਹਾਂ ਵਿੱਚ ਰਸ ਨੂੰ ਤਪਾਇਆ ਜਾਣਾ, ਰਸ ਕਸ ਤੱਤਲ ਪਾਈਐ, ਤੱਪੈ ਤੈ ਵੀ ਲਲਾਏ, ਪੀਸੋ ਫੋਗ ਸੰਭਾਲੀਐ, ਦਿੱਚੈ ਅਗਨ ਜਲਾਏ। ਬਾਬਾ ਜੀ ਕਹਿਣ ਲੱਗੇ ਨਾਨਕ ਮਿੱਠਾ ਪੱਤਰੀਐ, ਪੱਤਰੀਐ ਦਾ ਅਰਥ ਹੁੰਦਾ ਖੁਆਰ ਹੋਣਾ। ਵੇਖੋ ਲੋਕਾਂ ਆਏ ਕਿ ਲੋਕੋ ਆ ਕੇ ਦੇਖੋ ਜੇ ਗੰਨਾ ਮਿੱਠੇ ਪਿੱਛੇ ਖੁਆਰ ਹੋ ਗਿਆ। ਸਿੱਖਾਂ ਜਿਹੜੇ ਵਕਾਰਾਂ ਨੂੰ ਤੂੰ ਮਿੱਠੇ ਜਾਣ ਕੇ ਅੰਮ੍ਰਿਤ ਨੂੰ ਛੱਡੀ ਬੈਠਾ, ਗੰਨੇ ਵੱਲ ਝਾਤੀ ਮਾਰ ਕੇ ਦੇਖੀ ਕਿਤੇ ਤੇਰੀ ਇਹੋ ਜਿਹੀ ਖੁਆਰੀ ਨਾ ਹੋ ਜਾਏ। ਦੇਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਿੰਨਾ ਕੁ ਸੁੱਖ ਹੈ। ਸਾਹਿਬ ਗੁਰੂ ਕਲਗੀਧਰ ਜੀ ਦੇ ਅੱਜ ਬਚਨ ਪੜ੍ਹ ਰਿਹਾ ਸਾਂ, ਕਿਉਂਕਿ 17 ਤਰੀਕ ਨੂੰ ਇੱਥੇ ਅੰਮ੍ਰਿਤ ਸੰਚਾਰ ਕੀਤਾ ਜਾਣਾ ਤੇ ਗੁਰਮੁਖਾਂ ਨੇ ਹੁਕਮ ਕੀਤਾ ਹੈ। ਐਤਵਾਰ ਤੱਕ ਤਾਂ ਕਰਾਂਗੇ ਆਪਾਂ ਇਹ ਸ਼ਬਦਾਂ ਦੀ ਕਥਾ, ਤੇ ਸੋਮਵਾਰ ਤੋਂ ਖਾਸ ਕਰਕੇ ਅੰਮ੍ਰਿਤ ਰਹਿਤ ਖਾਲਸਾ ਅਗਲਾ ਹਫ਼ਤਾ ਸਾਰਾ ਧੰਨ ਗੁਰੂ ਅੰਗਦ ਸਾਹਿਬ ਦਾ ਵੀ ਜੀਵਨ। ਮੈਂ ਬੇਨਤੀ ਕਰ ਰਿਹਾ ਸਾਂ ਕਿ ਦੇਖੋ ਜੇ ਸਤਿਗੁਰੂ ਨੂੰ ਦਿਲੋਂ ਪਿਆਰ ਕਰਨੇ, ਭਾਵੇਂ ਕੋਈ ਘਰ ਵੀ ਸੁਣੇ ਤੇ ਭਾਵੇਂ ਇੱਥੇ, ਗੁਰੂ ਤੇ ਸਿੱਖ ਦਾ ਸੰਬੰਧ ਬਚਨ ਮੰਨਣ ਕਰਕੇ। ਜੇ ਦੇਖੋ ਦੁਨੀਆਂ ਦੇ ਜਿਤਨੇ ਵੀ ਰਿਸ਼ਤੇ ਨੇ ਨਾ, ਸੱਚ ਜਾਣੋ ਉਹ ਵਿਚਾਰਾਂ ਤੇ ਖਲੋਤੇ ਹੋਏ ਨੇ। ਜੇ ਪੁੱਤਰ ਤੇ ਪਿਓ ਦੇ ਵਿਚਾਰ ਨਹੀਂ ਮਿਲਦੇ ਤੇ ਪਿਓ ਦਾ ਰਸਤਾ ਵੱਖਰਾ ਤੇ ਪੁੱਤਰ ਦਾ ਵੱਖਰਾ ਹੁੰਦਾ ਹੈ, ਸੱਚ ਜਾਣੋ। ਜੇ ਭਰਾ ਤੇ ਭਰਾ ਦੇ ਵਿਚਾਰ ਨਹੀਂ ਮਿਲਦੇ ਤੇ ਦੋਨਾਂ ਦੇ ਰਸਤੇ ਵੱਖਰੇ ਨੇ, ਭਾਵੇਂ ਮਾਂ ਨੇ ਜਨਮ ਨਾ ਦਿੱਤਾ ਹੋਵੇ ਇੱਕ ਕੁੱਖ ਵਿੱਚੋਂ, ਪਰ ਜੇ ਕਿਤੇ ਆਪਸ ਵਿੱਚ ਵਿਚਾਰ ਮਿਲ ਜਾਣ ਤੇ ਸੱਚ ਜਾਣੋ ਉਹ ਮਾਂ ਜਾਏ ਭਰਾਵਾਂ ਨਾਲੋਂ ਵੱਧ ਵੀ ਕਈ ਵਾਰੀ ਸਾਂਝ ਪੈ ਜਾਂਦੀ ਹੈ। ਵਿਚਾਰਾਂ ਦੀ ਸਾਂਝ ਹੈ, ਨਾ ਕਿ ਕੇਵਲ ਖੂਨ ਤੱਕ ਦੀ। ਗੁਰਮੁਖੋ ਜੇ ਅੰਦਰ ਦੇ ਵਿਚਾਰ ਕਿਸੇ ਨਾਲ ਮਿਲ ਜਾਣ ਤੇ ਕਹਿੰਦੇ ਆ ਮਾਂ ਨੇ ਜਨਮ ਨਹੀਂ ਦਿੱਤਾ ਪਰ ਹੈ ਮੇਰੇ ਭਰਾਵਾਂ ਤੋਂ ਵੱਧ, ਉਹ ਗੁਰੂ ਕੇ ਸਿੱਖਾਂ ਗੁਰੂ ਨਾਲ ਤੇਰੀ ਸਾਂਝ ਪੈਣੀ ਏ, ਨਾਦ ਕਰਕੇ ਤੂੰ ਨਾਦੀ ਪੁੱਤਰ ਹੈ। ਨਾਦ ਦਾ ਅਰਥ ਹੈ ਸ਼ਬਦ, ਜੇ ਸ਼ਬਦ ਨੂੰ ਮੰਨੇਗਾ ਤੇ ਗੁਰੂ ਦਾ ਸਿੱਖ ਤੇ ਗੁਰੂ ਦਾ ਪੁੱਤਰ ਬਣੇਗਾ, ਜੇ ਗੁਰੂ ਦਾ ਬਚਨ ਹੀ ਨਾ ਮੰਨਿਆ ਤੇ ਕਹੀ ਜਾ ਕੇ ਮੇਰਾ ਤੇਰਾ ਗੁਰੂ ਜੀ ਸੰਬੰਧ ਬੜਾ ਹੈ। ਸੱਚ ਜਾਣੀ ਜੇ ਇੱਕ ਦੂਜੇ ਦੇ ਸ਼ਬਦ ਨਾ ਮੰਨੇ ਜਾਣ ਤੇ ਸੱਕੇ ਪਿਓ ਤੇ ਪੁੱਤਰ ਵਿੱਚ ਵੀ ਦੀਵਾਰ ਖੜੀ ਹੋ ਸਕਦੀ। ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ ਤੇ ਉਹਨਾਂ ਕਿਹਾ, ਕਹਿਣ ਲੱਗੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਧਿਆਨ ਦਿਆ ਜੀ। ਬਚਨ ਦਰ ਤੇ ਸ਼ਬਦ ਵਿਚਾਰ, ਬਚਨ ਨੂੰ ਮੰਨਣਾ ਹੀ ਗੁਰੂ ਦੀ ਗੱਲ ਹੈ, ਗੁਰੂ ਨੂੰ ਮੰਨਣਾ ਹੈ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਗੁਰੂ ਰਾਮਦਾਸ ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਇਹ ਵੱਖਰਾ ਵਿਸ਼ਾ ਵੀ ਅੰਮ੍ਰਿਤ ਕੀ ਹੈ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਮਿਲਦਾ ਕਿਉਂ ਹੈ, ਖੰਡੇ ਬਾਟੇ ਦਾ ਅੰਮ੍ਰਿਤ ਕਿਉਂ ਛਕਿਆ ਜਾਂਦਾ, ਰਹਿਤ ਕਿਉਂ ਰੱਖਣੀ ਆਉਣ ਵਾਲੇ ਦਿਨਾਂ ਵਿੱਚ ਅਰਜ਼ ਕਰਨੀ। ਕਹਿਣ ਲੱਗੇ ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਦਰ ਤੇ ਸੰਭਾਲ ਕਰਨੀ। ਉਹ ਸੱਜਣਾ ਬਾਣੀ ਵਿੱਚ ਅੰਮ੍ਰਿਤ ਹੀ, ਜਿਹੜਾ ਇਹਦੀ ਸੰਭਾਲ ਕਰਦਾ ਕੌਣ ਕਰਦਾ। ਕਹਿਣ ਲੱਗੇ ਗੁਰ ਬਾਣੀ ਕਹੇ, ਪਾਠ ਵੱਖਰਾ ਵੱਖਰਾ, ਗੁਰ ਬਾਣੀ ਕਥਾ ਨਹੀਂ, ਗੁਰ ਬਾਣੀ ਕਹੇ, ਗੁਰੂ ਜੀ ਜੋ ਬਾਣੀ ਕਹਿੰਦੇ ਨੇ। ਹੁਣ ਉਸ ਤੋਂ ਅੱਗਾ ਬਚਨ ਕੀਤਾ, ਕਹਿਣ ਲੱਗੇ ਸੇਵਕ ਜਨ ਮਾਨੈ, ਮੰਨਣ ਵਾਲਾ ਹੀ ਸੇਵਕ ਜਨ ਹੈ। ਤੇ ਜੇ ਮੰਨੀਏ ਨਾ ਕਹੀਏ ਗੁਰਬਾਣੀ ਨੂੰ ਮੱਥਾ ਟੇਕਨੇ ਆ, ਅਸੀਂ ਕਹਿੰਦੇ ਸਾਡੇ ਲੋਕ ਅੰਮ੍ਰਿਤ ਛਕਣਾ ਸੀ, ਤਰਕ ਨਹੀਂ ਕਰਦੇ, ਅੰਮ੍ਰਿਤ ਛਕਣਾ ਚਾਹੀਦਾ, ਪਰ ਸਾਡੀਆਂ ਮਜਬੂਰੀਆਂ ਨੇ। ਮੈਂ ਗੁਰਮੁਖੋ ਬੇਨਤੀ ਕਰਾਂ ਕਿ ਇਸ ਹਵਾ ਦਾ ਕੋਈ ਪਤਾ ਨਹੀਂ। ਇੱਕ ਸੱਜਣ ਫਕੀਰ ਨੇ ਨਾ ਬੜੀ ਸੋਹਣੀ ਗੱਲ ਲਿਖੀ, ਭਾਵੇਂ ਦੁਨਿਆਵੀ ਆ ਸ਼ੋਕਰ ਖੇਡਦੇ ਪੈ ਸਨ, ਫੁੱਟਬਾਲ ਖੇਡਦੇ ਪੈ ਸਨ, ਤੁਸੀਂ ਸ਼ਬਦ ਤੇ ਹੋਰ ਵਰਤਦੇ ਹੋ, ਉੱਥੇ ਪੈਰਾਂ ਨਾਲ ਜਿਹਨੂੰ ਖੇਡਿਆ ਜਾਂਦਾ ਸੀ ਫੁੱਟਬਾਲ ਵਰਤਨੇ। ਉਹ ਕਹਿਣ ਲੱਗੇ ਜਿੰਨੀ ਦੇਰ ਤੱਕ ਫੁੱਟਬਾਲ ਵਿੱਚ ਉਸ ਵਾਲ ਵਿੱਚ ਹਵਾ ਹੈ ਨਾ ਫੁੱਟਬਾਲ ਵਿੱਚ, ਉਨੀ ਦੇਰ ਤੱਕ ਪਲੇਅਰ ਪਿੱਛੇ ਭੱਜਦੇ। ਤੁਸੀਂ ਦੇਖਿਓ ਕਦੀ ਤੱਕਿਓ, ਕਦੀ ਇੱਧਰ ਠੋਕਰ ਮਾਰ ਕੇ ਪਿੱਛੇ ਭੱਜੇ ਜਾਣਗੇ, ਇੱਧਰ ਠੋਕਰ ਮਾਰ ਕੇ ਪਿੱਛੇ ਭੱਜਦੇ ਨੇ। ਜਿਹਦੇ ਵਿੱਚ ਹਵਾ ਹੈ ਕੇਵਲ ਉਹਦੇ ਪਿੱਛੇ ਭੱਜਿਆ ਜਾਂਦਾ ਹੈ, ਤੇ ਜਿਹਦੇ ਵਿੱਚੋਂ ਹਵਾ ਨਿਕਲ ਜਾਏ ਉਹਦੇ ਪਿੱਛੇ ਜਾਂਦਾ ਹੀ ਕੋਈ ਨਹੀਂ। ਸੱਚ ਜਾਣੀ ਆ ਜਿਹੜੇ ਸਰੀਰ ਦਾ ਤੂੰ ਮਾਣ ਕਰੀ ਫਿਰਨਾ ਨਾ, ਪਿੱਛੇ ਲੋਕ ਭੱਜਦੇ ਨੇ, ਇਹ ਹਵਾ ਹੈ ਤੇ ਪਿੱਛੇ ਭੱਜਦੇ ਨੇ। ਜਿੱਦਣ ਅੰਦਰੋਂ ਹਵਾ ਨਿਕਲ ਗਈ, ਹਵਾ ਨਿਕਲਣ ਤੋਂ ਬਾਅਦ ਬਾਲ ਨੂੰ ਕੋਈ ਨੀ ਪੁੱਛਦਾ, ਤੇ ਜਿੱਦਣ ਤੇਰੇ ਅੰਦਰੋਂ ਹਵਾ ਨਿਕਲ ਗਈ, ਮਨਾ ਪੁੱਛਣਾ ਤੈਨੂੰ ਵੀ ਕਿਸੇ ਨੇ ਨਹੀਂ। ਮਾਣ ਕਾਹਦਾ? ਸਾਹਿਬ ਕਹਿੰਦੇ ਨੇ ਭਰੋਸਾ ਇੱਕ ਸਮਾਸ ਦਾ ਨਹੀਂ। ਬੇਨਤੀ ਮੈਂ ਜਿਹੜੀ ਕਰ ਰਿਹਾ ਵਾ ਕਿਰਪਾਲੂ ਸਤਿਗੁਰੂ ਦੇ ਬਚਨਾਂ ਵਿੱਚੋਂ, ਸਾਹਿਬ ਕਹਿਣ ਲੱਗੇ ਬਚਨ ਮੰਨਣਾ ਹੀ ਗੁਰੂ ਨੂੰ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ। ਉਦੋਂ ਦੇ ਪੁਰਬ ਮਨਾਣੇ ਤੇ ਹੁਣ ਦੇ ਪੁਰਬ ਮਨਾਉਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਜੇ। ਪਿਆਰਿਓ ਪੁਰਾਤਨ ਸਿੱਖਾਂ ਨੂੰ ਕਦੀ ਪੜਿਓ, ਜਦੋਂ ਪੁਰਬ ਮਨਾਉਂਦੇ ਸਨ, ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਉਣਾ, ਜੇ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਣਾ, ਉਦੋਂ ਸ਼ਬਦ ਵਰਤਦੇ ਸਨ ਵਰੇ ਗੰਢ, ਵਰੇ ਗੰਢ ਸ਼ਬਦ ਵਰਤਣਾ। ਭਾਈ ਸਾਹਿਬ ਨੇ ਗੁਰਪੁਰਬ ਵੀ ਸ਼ਬਦ ਵਰਤਿਆ, ਕਹਿਣ ਲੱਗੇ ਭਾਏ ਭਗਤ ਗੁਰਪੁਰਬ ਕਰੰਦੇ। ਪੁਰਬ ਦਾ ਅਰਥ ਹੁੰਦਾ ਵਿਸ਼ੇਸ਼ ਦਿਨ। ਕਹਿੰਦੇ ਨੇ ਉਦੋਂ ਪੁਰਬ ਪਤਾ ਕਿਵੇਂ ਮਨਾਇਆ ਜਾਂਦਾ ਸੀ? ਹੇ ਧੰਨ ਗੁਰੂ ਕਲਗੀਧਰ ਜੀ, ਆਪ ਜੀ ਦੀ ਇਸ ਵਰੇ ਗੰਢ ਤੇ ਮੈਂ ਇੰਨੀ ਬਾਣੀ ਜ਼ਬਾਨੀ ਕੰਠ ਕਰ ਲਈ। ਕਿਹੜਾ ਸਿੱਖ ਹੈ ਜੀ ਜਿਹੜਾ ਅੱਜ ਇਹ ਮੈਂ ਕਹਿੰਦਾ ਕੰਠ ਕੀ ਕਰਨੀ? ਗੁਰੂ ਕਲਗੀ ਵਾਲਿਆ, ਤੇਰੇ ਪੁਰਬ ਵਾਲੇ ਦਿਨ ਬਹੁਤ ਘੱਟ ਹੋਣਗੇ ਜਿਹੜੇ ਆਪ ਸਹਿਜ ਪਾਠ ਕਰਕੇ ਕਹਿਣਗੇ ਦਾਤਾ ਤੇਰੇ ਪੁਰਬ ਵਾਲੇ ਦਿਨ ਮੈਂ ਆਪ ਸਾਰੀ ਬਾਣੀ ਦੇ ਦਰਸ਼ਨ ਕੀਤੇ। ਧੰਨ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਮਨਾਇਆ ਹੀ ਜਾਣਾ ਹੈ ਨਾ। ਨਗਰ ਕੀਰਤਨ ਰਹੀ ਮਨਾਵਾਂਗੇ, ਕੀਰਤਨ ਦਰਬਾਰਾਂ ਨਹੀਂ ਮਿਲਾਵਾਂਗੇ, ਪ੍ਰਚਾਰਕ ਸੱਦਾਂਗੇ, ਕੀਰਤਨੀਏ ਸੱਦਾਂਗੇ, ਲੱਖਾਂ ਕਰੋੜਾਂ ਰੁਪਈਆ ਖਰਚ ਹੋਵੇਗਾ, ਬੜੀ ਚੰਗੀ ਗੱਲ ਮਨਾਉਣ। ਪਰ ਗੁਰਮੁਖੋ ਆਪਣੇ ਘਰ ਵਿੱਚ ਬੈਠਾ ਹੋਇਆ ਸਿੱਖ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਕੇ ਜ਼ਿੰਦਗੀ ਕਮਾਉਣ ਲੱਗ ਪਏ, ਤੇ ਇੱਕ ਗੱਲ ਚੇਤੇ ਰੱਖੇ ਦਾਤਾ, ਜਿੱਦਣ ਤੇਰਾ 400 ਸਾਲਾ ਆਇਆ ਸੀ ਨਾ, ਉਦਣ ਮੈਂ ਤੇਰੀ ਗੋਦ ਵਿੱਚ ਬੈਠ ਕੇ ਤੇਰੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸੀ, ਫਿਰ ਤਾਂ ਵਾਕਈ ਚੇਤੇ ਰਹੇਗਾ। ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਸਿੱਖ ਕਦੋਂ ਬਣਦਾ? ਗੁਰ ਬਾਣੀ ਕਹਿਣ, ਜੋ ਗੁਰੂ ਜੀ ਬਾਣੀ ਕਹਿਣ, ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਧਿਆਨ ਦਿਆ ਜੀ, ਜਿਹੜੀ ਬੇਨਤੀ ਕਰਨ ਲੱਗਾ, ਸ਼ਰਨ ਵਿੱਚ ਪੈ ਕੇ ਬੜਾ ਸੁਖੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦਾ ਦਰਬਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਜਿਆ। ਕਹਿੰਦੇ ਨੇ ਇੱਕ ਸਿੱਖ ਰੋਜ਼ ਆਉਂਦਾ, ਨੌਜਵਾਨ ਰੋਜ਼ ਆਉਂਦਾ ਕਿ ਬਾਹਰ ਖਲੋ ਜਾਂਦਾ ਜਦੋਂ ਸੰਗਤ ਬਹਿ ਜਾਂਦੀ ਹੈ ਨਾ। ਗਿਆਨੀ ਹਰਬੰਸ ਸਿੰਘ ਉਹਨਾਂ ਨੇ ਪਿੱਛੇ ਜੇ ਕਿਤਾਬ ਲਿਖੀ ਸੀ ਅੰਮ੍ਰਿਤ ਫਿਲੋਸਫੀ, ਉਹਦੇ ਵਿੱਚ ਉਹਦਾ ਜ਼ਿਕਰ ਕੀਤਾ। ਕਹਿਣ ਲੱਗੇ ਮੱਥਾ ਟੇਕਣਾ, ਸੰਗਤ ਵੀ ਸਭ ਤੋਂ ਪਿੱਛੇ ਜਾ ਬਹਿਣਾ, ਕੀਰਤਨ ਸੁਣਨਾ, ਕਥਾ ਸੁਣਨੀ, ਸੰਗਤ ਦੇ ਉੱਠਣ ਤੋਂ ਪਹਿਲਾਂ ਦਰਵਾਜ਼ੇ ਸਾਹਮਣੇ ਖਲੋ ਜਾਣਾ, ਜਿਵੇਂ ਚਕੋਰ ਚੰਦਰਮਾ ਨੂੰ ਦੇਖਦੀ ਏ, ਇੱਕ ਟਿਕ ਕਲਗੀ ਵਾਲੇ ਦੇ ਦੀਦਾਰ ਕਰੀ ਜਾਣ, ਦਰਸ਼ਨ ਕਰੀ ਜਾਣ, ਪਰਤ ਕੇ ਦੂਰੋਂ ਨਮਸਕਾਰ ਕਰਕੇ ਚਲੇ ਜਾਣ। ਰੋਜ਼ ਦਾ ਨੇਮ ਸੀ ਆਉਣਾ, ਮੱਥਾ ਟੇਕਣਾ, ਪਿੱਛੇ ਬਹਿ ਜਾਣਾ, ਕੀਰਤਨ ਕਥਾ ਸੁਣਨੀ ਤੇ ਅੱਖਾਂ ਭਰ ਕੇ ਚਲੇ ਜਾਣ। ਅੱਜ ਕਿਰਪਾਲੂ ਸਤਿਗੁਰੂ ਜੀ ਨੇ ਨਾ ਚੋਬਦਾਰ ਨੂੰ ਹੁਕਮ ਕੀਤਾ ਕਿ ਆਹ ਨੌਜਵਾਨ ਜੋ ਰੋਜ਼ ਆਉਂਦਾ ਹੈ, ਮੱਥਾ ਵੀ ਟੇਕਦਾ, ਕੀਰਤਨ ਵੀ ਸੁਣਦਾ, ਵਿਚਾਰ ਵੀ ਸੁਣਦਾ ਹੈ, ਤੇ ਪਿੱਛੇ ਜਾ ਖਲੋਂਦਾ, ਚੁੱਪ ਕੀਤਾ ਅੰਦਰ ਭਰ ਕੇ ਚਲਾ ਜਾਂਦਾ, ਕੌਣ ਹੈ? ਬੁਲਾ ਕੇ ਲਿਆਓ। ਜਦੋਂ ਜਾਣ ਲੱਗਾ, ਚੋਬਦਾਰ ਨੇ ਆਵਾਜ਼ ਦਿੱਤੀ, ਸਿੱਖਾਂ ਪੁਰਖਾਂ, ਤੈਨੂੰ ਗੁਰੂ ਕਲਗੀਧਰ ਜੀ ਨੇ ਸੱਦਿਆ ਹੈ। ਕਲਗੀ ਵਾਲੇ ਦਾ ਸ਼ੁਕਰ, ਕਲਗੀ ਵਾਲੇ ਦਾ ਕਰਜ਼ ਕਦੀ ਨੀ ਸਿੱਖਾ ਤੂੰ ਉਤਾਰ ਸਕਦਾ। ਦੇਖ ਤੂੰ ਕਰਜ਼ ਦਾ ਕੀ ਉਤਾਰਨਾ, ਤੂੰ ਦੀ ਕੀਤੀ ਉੱਤੀ ਤਰਕ ਕਰਨ ਲੱਗ ਪਿਓ। ਇਹੋ ਜਿਹਾ ਸਮਰੱਥ ਗੁਰੂ, ਪਿਛਲੇ ਵਾਰੀ ਇਹ ਕਰਜ਼ ਕੀਤੀ ਸੀ, ਇੱਕ ਅਦੀਬ ਨੇ ਕਿਹਾ ਸੀ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੌਣ ਲਿਆਵਾਂ ਦੁਨੀਆਂ ਵਿੱਚੋਂ ਕਹਾਂ ਕਿ ਤੇਰੇ ਵਰਗਾ ਹੈ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਇੱਕ ਗੱਲ ਵੀ ਜਾਤ ਦੀ ਓਪਰੀ ਹੈ, ਢਾਕੇ ਤੇਗ ਨਹੀਂ, ਪਿਤਾ ਦੀ ਪਸਲੀ ਏ ਹੱਥ ਵਿਚ ਢਾਲ ਨੀ ਪੁੱਤਰ ਦੀ ਖੋਪਰੀ ਹੈ। ਤੇਰੇ ਨਾਲ ਮੈਂ ਕਿਸੇ ਨੂੰ ਤਸ਼ਬੀਹ ਦੇ ਸਕਣਾ, ਤੇਰੇ ਨਾਲ ਮੈਂ ਦਿਆ ਤਸ਼ਬੀਹ ਕਿਨੂੰ, ਹਰ ਗੱਲ ਪਈ ਜਾਪ ਦੀ ਓਪਰੀ ਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਏ ਹੱਥ ਵਿਚ ਢਾਲ ਨੀ ਪੁੱਤਰ ਦੀ ਖੋਪਰੀ ਹੈ। ਉਸ ਕਲਗੀ ਧਰ ਜੀ ਨੇ ਜਦੋਂ ਕਿਹਾ ਚੋਬਦਾਰ ਨੂੰ ਬੁਲਾ ਸਿੱਖ ਨੂੰ, ਉਹ ਕੋਲ ਆਇਆ ਜੀ। ਨੌਜਵਾਨ ਜਦੋਂ ਕੋਲ ਆਇਆ ਸਾਹਿਬ ਕਿਰਪਾਲੂ ਜੀ ਨੇ ਕੋਲ ਬਿਠਾ ਕੇ ਪਿਆਰ ਨਾਲ ਪੁੱਛਿਆ, ਬੇਟਾ ਤੂੰ ਰੋਜ਼ ਨੇਮ ਨਾਲ ਆਉਣਾ ਹੈ, ਕੀਰਤਨ ਕਥਾ ਵੀ ਸੁਣਨਾ, ਪਰ ਅੱਖਾਂ ਭਰ ਕੇ ਚਲਾ ਜਾਂਦਾ, ਤੂੰ ਅੱਗੇ ਕਿਉਂ ਨਹੀਂ ਆਉਂਦਾ? ਕਹਿੰਦੇ ਨੇ ਉਹ ਬੋਲਿਆ ਕੁਛ ਨਾ, ਨੀਵੀ ਪਾ ਲਈ, ਮੇਖ ਸਤਿਗੁਰੂ ਸਾਨੂੰ ਕੀ ਦੇ ਕੇ ਗਏ ਅੰਮ੍ਰਿਤ ਵਿੱਚੋਂ। ਫਿਰ ਸਾਹਿਬ ਨੇ ਕਿਹਾ ਤੂੰ ਬੋਲਦਾ ਕਿਉਂ ਨਹੀਂ? ਕਹਿਣ ਲੱਗੇ ਜ਼ਮੀਨ ਪੈਰਾਂ ਨਾਲ ਖੋਤਰਨ ਲੱਗ ਪਿਆ, ਤ੍ਰਿਪ ਤ੍ਰਿਪ ਕਰਕੇ ਉਹਦੇ ਆਂਸੂ ਧਰਤੀ ਤੇ ਡਿੱਗੇ। ਇਹ ਕੇਵਲ ਕਹਿਣ ਮਾਤਰ ਨਹੀਂ, ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਅੱਖਾਂ ਵਿੱਚ ਨੀਰ ਕਿਵੇਂ ਆ ਗਿਆ। ਵੇਖੋ ਹਰ ਇੱਕ ਬੰਦੇ ਦੀ ਆਪੋ ਆਪਣੀ ਭਾਵਨਾ ਹੈ। ਬਾਬਾ ਆਨੰਦ ਸਿੰਘ ਜੀ ਹੁਣੀ ਇੱਕ ਵਾਰੀ ਇੱਕ ਰਬਾਬੀ ਸਿੰਘ ਨੇ ਕਿਹਾ ਸੀ ਕੀਰਤਨ ਕਰਦਿਆਂ, ਮਹਾਂਪੁਰਸ਼ੋ ਕਿਹੜੀ ਆਈਟਮ ਪੇਸ਼ ਕਰੀਏ? ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਕਿਹੜੀ ਆਈਟਮ, ਉਹ ਨਹੀਂ, ਇਹ ਤਾਂ ਮੇਰੇ ਸਤਿਗੁਰੂ ਦਾ ਹਿਰਦਾ ਹੈ, ਇਹ ਕੋਈ ਆਈਟਮਾਂ ਨਹੀਂ। ਕਿਹੜਾ? ਫਿਰ ਕਹਿੰਦੇ ਹਾਂ ਜੀ ਫਲਾਣੇ ਪ੍ਰਚਾਰਕ ਦੀ ਬੜੀ ਮਾਰਕੀਟ ਹੈ। ਉਹ ਨਹੀਂ, ਇਹ ਕੋਈ ਵੇਚਣ ਵਾਲੀ ਚੀਜ਼ ਹੈ, ਇਹ ਵਪਾਰ ਵਾਲੀ ਚੀਜ਼ ਨਹੀਂ। ਮਹਾਂਪੁਰਸ਼ਾਂ ਨੂੰ ਕਹਿੰਦਾ ਵੀ ਕਿਹੜੀ ਆਈਟਮ ਪੇਸ਼ ਕਰੀਏ? ਉਹ ਕਹਿਣ ਲੱਗੇ ਇਹੋ ਜਿਹਾ ਸ਼ਬਦ ਸੁਣਾ ਬਸ ਸਾਰਾ ਦਿਨ ਗੁਰੂ ਨਾਨਕ ਦੇ ਨਾਮ ਵਿੱਚ ਲੰਘ ਜਾਏ, ਸਾਰਾ ਦਿਨ ਗੁਰੂ ਦੇ ਚਰਨਾਂ ਵਿੱਚ ਸ਼ੁਕਰ ਵੀ ਜੁੜ ਜਾਈਏ। ਉਹਨੇ ਪਰਤ ਕੇ ਕਿਹਾ, ਕਹਿੰਦਾ ਉਸਤਾਦਾਂ ਦੀ ਮਾਰ ਖਾਧੀ ਏ, ਆਖਿਰ ਦੱਸੋ ਕੀ ਸੁਣਾਈਏ? ਕਹਿਣ ਲੱਗੇ ਮੈਂ ਤੈਨੂੰ ਕਿਹਾ ਹੈ ਕਿ ਸੁਣਾ ਗੁਰੂ ਦੀ ਬਾਤ ਕੋਈ। ਕਹਿਣ ਲੱਗੇ ਜਦੋਂ ਤੀਜੀ ਵਾਰੀ ਕਿਹਾ ਤੇ ਮਹਾਂਪੁਰਸ਼ਾਂ ਨੇ ਪਰਨਾ, ਜਿਹਨੂੰ ਅਸੀਂ ਅਧੂਰੀਆ ਕਹਿੰਦੇ ਹਾਂ, ਵਿਛਾ ਦਿੱਤਾ ਜ਼ਮੀਨ ਤੇ। ਕਹਿਣ ਲੱਗੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਏ, ਮਾਂ ਵੈਣ ਪਈ ਪਾਉਂਦੀ ਏ, ਇਹੋ ਜਿਹਾ ਦਰਦ ਭਰੇ ਕੀਰਨੇ ਕਰਦੀ ਪਈ ਏ, ਤੂੰ ਇਹੋ ਜਿਹਾ ਕੀਰਨਾ ਕਾਰਜ ਕਿ ਅੰਦਰ ਜਿਹੜਾ ਉਹ ਪੱਥਰ ਵੀ ਪਿਘਲ ਜਾਣ। ਉਹਨੇ ਮਾਰੂ ਸ਼ੁਰੂ ਕੀਤਾ ਜੀ, ਧੰਨ ਕਹੇ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲਗ ਪਾਲੇ, ਪਰਤ ਕੇ ਅਲਾਣੀਆਂ ਤੇ ਆ ਗਿਆ, ਗੱਲ ਕੋਈ ਨਾ ਬਣੀ। ਤੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੁੰਦਰ ਸਿੰਘ ਜੀ, ਆਪ ਨੂੰ ਗਿਆਤ ਹੋਵੇ ਦਰਬਾਰ ਸਾਹਿਬ ਦੇ ਕੀਰਤਨੀਏ ਸਨ। ਇੱਕ ਵਾਰੀ ਅਰਜ਼ ਕੀਤੀ ਸੀ ਰਵਿੰਦਰ ਨਾਥ ਟੈਗੋਰ, ਉਹ ਅੰਮ੍ਰਿਤਸਰ ਆ ਕੇ ਕੀਰਤਨ ਸੁਣਦੇ ਹੁੰਦੇ ਸਨ, ਪਰ ਸਾਡੀਆਂ ਕੁਝ ਆਪਣੀਆਂ ਨਲਾਇਕੀਆਂ ਹੁੰਦੀਆਂ ਨੇ। ਖਿਮਾ ਕਰਿਓ, ਮੈਂ ਸ਼ਬਦ ਬੜਾ ਸਖਤ ਜਿਹਾ ਵਰਤ ਗਿਆ, ਜਿਹਦੇ ਕਰਕੇ ਆਉਣ ਵਾਲੇ ਵੀ ਦੂਰ ਚਲੇ ਜਾਂਦੇ ਨੇ। ਰਵਿੰਦਰ ਨਾਥ ਟੈਗੋਰ ਲਿਖਦਾ ਹੈ ਕਿ ਮੇਰੇ ਬਾਪ, ਉਹਨੇ ਕੀਰਤਨ ਸੁਣਨਾ ਸੀ ਸ਼ੁਰੂ ਕੀਤਾ, ਕਹਿੰਦਾ 11 ਸਾਲ ਦੀ ਮੇਰੀ ਉਮਰ ਸੀ ਜਿੱਦਣ ਮੈਂ ਪਹਿਲੀ ਵਾਰੀ ਹਰਿਮੰਦਰ ਵਿੱਚ ਕੀਰਤਨ ਸੁਣਿਆ। ਕਹਿੰਦਾ ਮੇਰੇ ਬਾਪ ਨੇ ਆਰਤੀ ਸ਼ਾਮ ਨੂੰ ਸੁਣੀ ਸੀ, ਆਰਤੀ ਦਾ ਸ਼ਬਦ ਲਿਖ ਕੇ ਲੈ ਗਿਆ ਸੀ, ਤੇ ਬੰਗਾਲ ਵਿੱਚ ਬ੍ਰਹਮ ਸਮਾਜੂ ਜਿਹੜਾ ਹੈ, ਕਹਿਣ ਲੱਗੇ ਉੱਥੇ ਉਹਨਾਂ ਨੇ ਆਰਤੀ ਦਾ ਸ਼ਬਦ ਉਹਨਾਂ ਨੂੰ ਪੜਾਇਆ ਵੀ ਆਹ ਸ਼ਬਦ ਪੜਿਆ ਕਰੋ, ਹਰ ਸਾਲ ਆਉਣਾ। ਕਹਿੰਦਾ ਇੱਕ ਵਾਰੀ ਇੱਕ ਰਬਾਬੀ ਨੂੰ ਅਸੀਂ ਬੁਲਾ ਲਿਆ, ਕੀਰਤਨ ਸੁਣਿਆ ਜਿੱਥੇ ਅਸੀਂ ਰੁਕੇ ਸਾਂ। ਕਹਿਣ ਲੱਗੇ ਕੀਰਤਨ ਸੁਣਿਆ ਤੇ ਮੈਨੂੰ ਪਤਾ ਹੈ ਮੇਰੇ ਬਾਪ ਨੇ ਬੜੀ ਮਾਇਆ ਦਿੱਤੀ। ਕਹਿਣ ਲੱਗੇ ਪਰਤ ਕੇ ਉਹਨੇ ਦੂਜਿਆਂ ਨੂੰ ਜਾ ਕੇ ਦੱਸਿਆ, ਕਹਿਣ ਲੱਗੇ ਸਾਡੇ ਘਰ ਸਾਹਮਣੇ ਇਸ ਤਰ੍ਹਾਂ ਹਮਲੇ ਰਬਾਬੀਆਂ ਬੋਲੇ ਜਿਵੇਂ ਕਿਸੇ ਦੇ ਘਰ ਨੂੰ ਲੁੱਟਣਾ ਹੋਵੇ। ਕਹਿਣ ਲੱਗੇ ਮਨ ਨੂੰ ਖੇਦ ਵੀ ਹੋਇਆ ਕਿ ਦੇਖੋ ਜੀ ਅਸੀਂ ਤਾਂ ਭਾਵਨਾ ਨਾਲ ਸੁਣਨੇ ਆ। ਕਹਿਣ ਲੱਗੇ ਧੱਕੇ ਨਾਲ ਮੋਢਿਆਂ ਤੇ ਰੱਖ ਕੇ ਸਰੰਦੇ ਸਾਡੇ ਘਰ ਆਉਣ ਲੱਗ ਪਏ। ਕਹਿੰਦਾ ਬੜੀ ਮੁਸ਼ਕਲ ਨਾਲ ਅਸੀਂ ਅੰਮ੍ਰਿਤਸਰ ਤੋਂ ਪਰਤ ਕੇ ਬੰਗਾਲ ਨੂੰ ਆਏ, ਪਰ ਕਹਿੰਦਾ ਸਾਨੂੰ ਪਤਾ ਸੀ ਕਿ ਇਹ ਫਲਸਫਾ ਮਾੜਾ ਨਹੀਂ, ਸਿਧਾਂਤ ਮਾੜਾ ਨਹੀਂ। ਕਹਿੰਦਾ ਜਦੋਂ ਭਾਈ ਸੁੰਦਰ ਸਿੰਘ ਤੋਂ ਕੀਰਤਨ ਸੁਣਿਆ ਤੇ ਕਹਿੰਦਾ ਮੇਰੇ ਮਨ ਚ ਆਇਆ ਮੈਨੂੰ ਚੁਰਾ ਕੇ ਲੈ ਜਾਵਾਂ, ਇਹ ਕੀਰਤਨ ਕਰੀ ਜਾਏ ਤੇ ਮੈਂ ਕੀਰਤਨ ਸੁਣੀ ਜਾਵਾਂ, ਮੈਂ ਜਿਹੜੀ ਬੇਨਤੀ ਕਰਨ ਲੱਗਾ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਭਾਈ ਸੁੰਦਰ ਸਿੰਘ ਜੀ ਸਮਾਂ ਨਹੀਂ ਬਣਿਆ ਇਹਦੇ ਤੋਂ, ਤੁਸੀਂ ਕੀਰਤਨ ਕਰੋ। ਕਹਿੰਦੇ ਨੇ ਭਾਈ ਸਾਹਿਬ ਨੇ ਬੜੇ ਨਿਮਰਤਾ ਨਾਲ ਕਿਹਾ, ਸਾਧ ਸੰਗਤ ਅਸੀਸ ਤੁਸੀਂ ਬਖਸ਼ੋ, ਕੀਰਤਨ ਦਾਸ ਕਰੇਗਾ ਜੇ ਤੁਹਾਡੀ ਕਿਰਪਾ ਹੋਵੇ। ਕਹਿੰਦੇ ਨੇ ਇੰਨਾ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ ਕਿ ਪੱਥਰ ਦਿਲ ਜਿਹੜੇ ਸਨ ਉਹ ਵੀ ਪਿਘਲ ਗਏ ਤੇ ਸ਼ਮ ਸ਼ਮ ਕਰਕੇ ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ, ਕਿਉਂਕਿ ਅੰਦਰ ਟਿਕਿਆ ਸੀ, ਅੰਦਰ ਗੁਰੂ ਵਰਗਾ ਸੀ। ਸਾਹਿਬ ਕਿਰਪਾਲੂ ਜੀ ਨੇ ਉਸ ਸਿੱਖ ਨੂੰ ਕੋਲ ਬੁਲਾਇਆ, ਕਹਿਣ ਲੱਗੇ ਆ ਭਾਈ ਪੁਰਖਾ। ਕੋਲ ਆਇਆ, ਪੁੱਛਿਆ ਤੂੰ ਕੌਣ ਏ, ਰੋਜ਼ ਆਉਣਾ ਸੰਗਤ ਵਿੱਚੋਂ ਮੱਥਾ ਟੇਕ ਕੇ ਪਿਛਾ ਚਲਾ ਜਾਂਦਾ, ਤੂੰ ਅੱਗੇ ਕਿਉਂ ਨਹੀਂ ਆਉਂਦਾ? ਰੋ ਪਿਆ ਸਾਹਿਬ ਨੇ, ਕਹਿੰਦੇ ਨੇ ਘੁੱਟ ਕੇ ਆਪਣੇ ਕੋਲ ਬਿਠਾ ਕੇ ਨਾ ਤੀਜੀ ਵਾਰ ਜਦੋਂ ਪੁੱਛਿਆ, ਕਹਿਣ ਲੱਗਾ ਦਾਤਾ ਮੈਂ ਕਲਾਲ ਹਾਂ। ਹੈ ਕਲਾਲ? ਕਹਿੰਦਾ ਇੱਥੇ ਕਈ ਉੱਚੀ ਜਾਤ ਵਾਲੇ ਨੇ, ਜਿਹੜੇ ਮੈਨੂੰ ਦੇਖ ਕੇ ਨਫ਼ਰਤ ਕਰਦੇ ਨੇ, ਚਿੱਤ ਮੇਰਾ ਬੜਾ ਕਰਦਾ ਮੈਂ ਤੇਰੇ ਕੋਲ ਆ ਕੇ ਬਵਾਂ, ਨਫ਼ਰਤ ਦਾ ਚੱਲਿਆ ਕਲਾਲ ਹੋਣ ਕਰਕੇ ਮੈਂ ਬਾਹਰੋਂ ਮੱਥਾ ਟੇਕ ਕੇ ਚਲਾ ਜਾਣਾ। ਕਹਿੰਦੇ ਨੇ ਸਤਿਗੁਰੂ ਇੰਨੇ ਤਰੁੱਠੇ ਕੁੱਟ ਕੇ ਸੀਨੇ ਨਾਲ ਲਾਇਆ, ਤੂੰ ਕਲਾਲ ਨਹੀਂ ਤੂੰ ਗੁਰੂ ਕਾ ਲਾਲ ਹੈ, ਕੱਲ ਨੂੰ ਆਈ ਅੰਮ੍ਰਿਤ ਦੀ ਦਾਤ ਲਈ ਤੈਨੂੰ ਅਸੀਂ ਗੁਰੂ ਕਾ ਪੁੱਤਰ ਬਣਾ ਦੇਵਾਂਗੇ। ਕਹਿੰਦੇ ਨੇ ਦੂਜੇ ਦਿਨ ਉਹ ਸਿੱਖ ਆਇਆ, ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਲਾਲ ਤੋਂ ਗੁਰੂ ਕਾ ਲਾਲ ਬਣਾ ਦਿੱਤਾ। ਤੇ ਜਦੋਂ ਗੁਰੂ ਕਾ ਲਾਲ ਬਣਿਆ ਤੇ ਸਿੱਖ ਰੋਜ਼ ਕੀਰਤਨ ਸੁਣਦਾ ਸੀ, ਅੱਜ ਸ਼ੁਕਰ ਵੀ ਜੁੜ ਕੇ ਕਹਿੰਦਾ ਐਸੀ ਲਾਲ ਮੈਂ ਕਲਾਲ ਸਾਂ ਤੂੰ ਲਾਲ ਹੈ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਡਾਂਕੀ ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਸਾਹਿਬ ਕਹਿੰਦੇ ਨੇ ਉਹਦੀ ਸ਼ਰਨ ਵਿੱਚ ਪਏ, ਸ਼ਰਨ ਵਿੱਚ ਬੜਾ ਸੁਖ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਸਾਹਿਬ ਕਿਰਪਾਲੂ ਜੀ, ਕਹਿੰਦੇ ਨੇ ਪਰਮਾਤਮਾ ਦੀ ਸ਼ਰਨ ਉਹਦੇ ਵਿੱਚ ਕਿੰਨਾ ਕੁ ਸੁਖ ਹੈ। ਤੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਦਰਸ਼ਨ ਕਰੋ, ਦਾਤਾ ਜੀ ਕਹਿੰਦੇ ਨੇ ਤਿਸ ਕੀ ਸ਼ਰਨੀ ਪਰਮ ਨਾ ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ। ਕਦੀ ਪੁੱਛ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸ਼ਰਨ ਵਿੱਚ ਬੜਾ ਸੁਖ ਹੈ, ਮਨ ਵੇ ਪ੍ਰਭ ਕੀ ਸ਼ਰਨ ਵਿਚਾਰੋ, ਪ੍ਰਭ ਜੂ ਤੋ ਕਹਿ ਲਾਜ ਹਮਾਰੀ। ਕਹਿਣ ਲੱਗੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਜਿਹਦਾ ਸ਼ਰਨ ਵਿੱਚ ਪੈ ਕੇ ਗਣਕਾ ਵਰਗੀ ਤਰ ਗਈ ਮਨਾ, ਤੂੰ ਉਹਦੀ ਸ਼ਰਨ ਵਿੱਚ ਪਾਓ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਕਹਿਣ ਲੱਗੇ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕੈਤ ਬੰਧਨ ਤੇ ਟੂਟਾ, ਹਰ ਜੂ ਹੇ ਪ੍ਰਭੂ ਤੂੰ ਸਾਡੀ ਲਾਜ ਰੱਖ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ, ਨਾ ਨਾਨਕ ਕੈਤ ਚੇਤ ਚਿੰਤਾ ਮਨ ਚੇਤ ਚਿੰਤਾ ਮਨ ਤੈ ਪੀ ਉਤਰੈ ਪਰ, ਉਹਦੀ ਸ਼ਰਨ ਵਿੱਚ ਪੈ। ਸਾਹਿਬ ਕਿਰਪਾਲੂ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਕਿਹਾ ਹਰ ਜੂ ਰਾਖ ਲਿਹੋ ਪਤ ਮੇਰੀ, ਤੇਰੇ ਸ਼ਰਨ ਵਿੱਚ ਆਇਆ ਮੇਰੀ ਪਤ ਰੱਖ ਲਈ, ਮੇਰੀ ਇੱਜ਼ਤ ਨੂੰ ਰੱਖ ਲਈ। ਕਈ ਵਾਰੀ ਸਾਡੇ ਸੱਜਣ ਪਤ ਸ਼ਬਦ ਤੋਂ ਗੁਰੇਜ਼ ਕਰਦੇ ਨੇ, ਜੇ ਸਾਈਂ ਪਤ ਰੱਖਣ ਤੇ ਨਾ ਨਾ ਆਵੇ ਤੇ ਦੁਨੀਆਂ ਦੀ ਕੋਈ ਤਾਕਤ ਪਤ ਨੂੰ ਲੱਜਿਆ ਨੂੰ ਬਚਾ ਨਹੀਂ ਦੇ ਸਕਦੀ। ਗੁਰੂ ਕਲਗੀਧਰ ਜੀ ਦੀ ਰਚਨਾ ਪੜ੍ਹਨੇ, ਇੱਕ ਮੈਂ ਉਦਾਹਰਨ ਦੇ ਕੇ ਹੋਰ ਅੱਗੇ ਤੁਰਨਾ ਕਿ ਸਤਿਗੁਰੂ ਨੇ ਪਰਮਾਤਮਾ ਦੀ ਸ਼ਰਨ ਪਕੜੀ, ਜੇ ਰੱਬ ਨੇ ਪੁੱਤਰ ਦਿੱਤੇ ਤਾਂ ਵੀ ਸ਼ੁਕਰ ਕੀਤਾ, ਜੇ ਸ਼ਹੀਦ ਹੋਏ ਤਾਂ ਵੀ ਸ਼ੁਕਰ ਕੀਤਾ, ਜੇ ਆਨੰਦਪੁਰੀ ਨੂੰ ਛੱਡਿਆ ਤੇ ਤਾਂ ਵੀ ਸ਼ੁਕਰ ਕੀਤਾ, ਜੇ ਪਹਿਲਾ ਯੁੱਧ ਜਿੱਤ ਕੇ ਆਏ ਤੇ ਸ਼ਰਨ ਪਏ ਹੋਏ ਨੇ ਕੇਵਲ ਉਹਦਾ ਸ਼ੁਕਰ ਹੀ ਕੀਤਾ। ਬਚਿੱਤਰ ਨਾਟਕ ਵਿੱਚ ਇੱਕ ਬਚਨ ਗੁਰੂ ਕਲਗੀਧਰ ਜੀ ਦਾ ਸੀ ਪੜ੍ਹਨੇ, ਯੁੱਧ ਹੋਇਆ ਪਹੁੰਟਾ ਸਾਹਿਬ ਦੀ ਧਰਤੀ ਦੇ ਨਾਲ ਪੰਘਾਣੀ ਦਾ, ਪ੍ਰਮਾਤਮਾ ਦੀ ਸ਼ਰਨ ਗੁਰੂ ਸਾਹਿਬ ਨੇ ਜਿੱਤ ਵਿੱਚ ਵੀ ਇਹ ਕਾਰਨ ਕਿ ਜਿਹੜਾ ਸਾਨੂੰ ਸ਼ਬਦ ਗੁਰੂ ਜੀ ਨੇ ਆ ਖਾਲਸਾ ਦਿੱਤਾ ਹੈ ਨਾ, ਇਹਦੇ ਵਿੱਚ ਰਹਿਮਤੀ ਇੰਨੀ ਕੀਤੀ। ਜਦੋਂ ਅੰਮ੍ਰਿਤ ਪਾਨ ਕੀਤਾ ਜਾਂਦਾ 17 ਵਾਰੀ ਗੁਰੂ ਕੇ ਪੰਜ ਲਾਲ ਦ੍ਰਿੜ ਕਰਾਉਂਦੇ ਨੇ, ਤੈਨੂੰ ਭੁੱਲ ਨਾ ਜਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦੇਖੋ ਅੱਜ ਭਾਵੇਂ ਅਸੀਂ ਪਗੇਨੇ, ਫਲਾਣੇ ਸਿੰਘ ਨੇ ਤੈਨੂੰ ਫਤਿਹ ਬੁਲਾਈ ਸੀ ਜੀ। ਮੈਂ ਇੱਕ ਵਾਰੀ ਅਰਜ਼ ਕੀਤੀ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹਨਾਂ ਕੋਲ ਕੋਈ ਸੱਜਣ ਆਇਆ ਕਹਿੰਦਾ ਬਾਬਾ ਜੀ ਫਲਾਣਾ ਸਿੰਘ ਮਿਲਿਆ ਸੀ ਤੁਹਾਡਾ ਜ਼ਿਕਰ ਚੱਲਿਆ ਉਹਨੇ ਫਤਿਹ ਬੁਲਾਈ। ਇੰਨੀ ਗੱਲ ਕਹੀ ਤੇ ਮਹਾਂਪੁਰਸ਼ ਹੱਸ ਕੇ ਕਹਿੰਦੇ ਨੇ ਗਿਰੀ ਆਪ ਖਾ ਗਏ ਛਿਲਕਾ ਮੈਨੂੰ ਦੇਣ ਲੱਗਾ। ਉਹ ਫਿਰ ਕਹਿੰਦਾ ਮਹਾਰਾਜ ਉਹ ਸਿੰਘ ਨੇ ਤੁਹਾਨੂੰ ਫਤਿਹ ਖਜਾਈ ਸੀ। ਉਹ ਕਹਿਣ ਲੱਗੇ ਮੈਂ ਤੇਰਾ ਜਵਾਬ ਪਿਆ ਦੇਣਾ ਫਤਿਹ ਦਾ, ਗਿਰੀ ਆਪ ਖਾਣਾ ਤੇ ਛਿੱਲੜ ਮੇਰੀ ਝੋਲੀ ਚ ਪਾਣਾ। ਉਹ ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਵਾਹਿਗੁਰੂ ਸ਼ਬਦ ਤੋਂ ਬਿਨਾਂ ਖਾਲਸਾ ਤੇ ਫਤਿਹ ਜੱਚਦਾ ਨਹੀਂ। ਵਾਹਿਗੁਰੂ ਤਾਂ ਕਹਿੰਦਾ ਨੀ ਪਿਆ, ਕੱਲੇ ਕਹੀ ਜਾਣੇ ਫਤਿਹ ਖਜਾਈ, ਇਹਦਾ ਮਤਲਬ ਗਰੀ ਆਪਣੇ ਕੋਲ ਰੱਖੀ ਜਾਣਾ ਤੇ ਮੈਨੂੰ ਛਿੱਲੜ ਦੇਣਾ ਪਿਆ। ਪੂਰੀ ਫਤਿਹ ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੇ ਤਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਅਰਜ਼ ਕਰਾਂਗਾ, ਸਾਡਾ ਇਹ ਸਤਿਗੁਰੂ ਦਾ ਦਿੱਤਾ ਸਿਧਾਂਤ, ਹਜ਼ੂਰ ਨੇ ਫਤਿਹ ਪ੍ਰਾਪਤ ਕੀਤੀ। ਦੇਖੋ ਬਚਿੱਤਰ ਨਾਟਕ ਦਿੱਤੋ ਕਿ ਸ਼ਰਨ ਵਿੱਚ ਪਿਆ ਕੇਵਲ ਹਾਰ ਵੀ ਸ਼ੁਕਰ ਨਹੀਂ, ਦੇਖੋ ਜਾਨ ਵੀ ਸ਼ੁਕਰ ਨਹੀਂ, ਜਿੱਤ ਵਿੱਚ ਵੀ ਸ਼ੁਕਰ ਹੈ। ਸਾਹਿਬ ਕਲਗੀਧਰ ਕਹਿੰਦੇ ਨੇ ਖਰੀ ਚੰਦ ਬੜੀ ਤਾਕਤ ਦਾ ਉਹਨੂੰ ਨਾਸ਼ ਸੀ। ਮੈਂ ਬਾਣੀ ਵਿੱਚੋਂ ਸਾਹਿਬ ਦੀ ਵਿੱਚੋਂ ਅਰਜ਼ ਕਰ ਰਿਹਾ। ਕਹਿਣ ਲੱਗੇ ਜਦੋਂ ਯੁੱਧ ਹੋਇਆ ਤੇ ਪਹਾੜੀਆਂ ਨੇ ਕਿਹਾ ਵੀ ਹਰੀ ਚੰਦ ਤੇਰੇ ਵਰਗਾ ਤਾਕਤਵਰ ਕੋਈ ਨਹੀਂ। ਕਹਿੰਦੇ ਬੜੇ ਮਾਣ ਨਾਲ ਆਇਆ ਉਹ। ਕਹਿੰਦੇ ਉਹਨੇ ਆਪਣੇ ਪੱਥੇ ਚੋਂ ਤਿੰਨ ਤੀਰ ਕੱਢੇ ਤੇ ਸਤਿਗੁਰੂ ਨੇ ਕਿਆ ਕਹਿਣ ਲੱਗੇ, ਪਹਿਲਾ ਵਾਰ ਤੂੰ ਕਰੀ ਮੈਂ ਤੇਰੇ ਤੇ ਕਰਨਾ ਨਹੀਂ। ਉੱਥੇ ਹਲਵਾਈ ਵੀ ਲੜੇ, ਉੱਥੇ ਮਾਹੀ ਵੀ ਲੜੇ, ਉੱਥੇ ਉਦਾਸੀ ਸਾਧੂ ਵੀ ਲੜੇ। ਸਾਹਿਬ ਕਹਿਣ ਲੱਗੇ ਪਹਿਲਾ ਵਾਰ ਤੂੰ ਕਰ, ਤੇ ਕਹਿਣ ਲੱਗੇ ਤਿੰਨ ਵਾਰ ਤੂੰ ਕਰਨੇ ਨੀ, ਤਿੰਨ ਤੀਰ ਤਿੱਖੇ ਪੱਥੇ ਵਿੱਚੋਂ ਨੇ ਕੱਢੇ ਨੇ। ਸਾਹਿਬ ਗੁਰੂ ਕਲਗੀਧਰ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਨ ਸੰਭਾਰੰਗ, ਹਜ਼ੂਰ ਦਾ ਬਚਨ, ਗੁੱਸੇ ਵਿੱਚ ਆਇਆ ਉਹਨੇ ਕਮਾਨ ਸੰਭਾਲੀ। ਪ੍ਰਥਮ ਬਾਜਿੰਗ ਤਾਣ ਬਾਣਿੰਗ ਪ੍ਰਹਾਰੰਗ, ਕਹਿਣ ਲੱਗੇ ਪਹਿਲਾ ਤੀਰ ਉਹਨਾਂ ਪੱਥੇ ਵਿੱਚੋਂ ਕੱਢਿਆ ਤੇ ਪੂਰੇ ਜ਼ੋਰ ਤੇ ਕਮਾਨ ਤੇ ਚਾੜ ਕੇ ਜਦੋਂ ਚਲਾਇਆ ਤੇ ਗੁਰੂ ਕਲਗੀਧਰ ਕਹਿੰਦੇ ਦੀ ਹਾਲ ਬੜੀ ਸੀ ਇਹਦੇ ਵਰਗਾ, ਤੀਰ ਅੰਦਾਜ਼ ਕੋਈ ਨੀ। ਕਹਿੰਦੇ ਪਹਿਲਾ ਵਾਰ ਖਾਲੀ ਗਿਆ ਸਾਡੇ ਘੋੜੇ ਨੂੰ ਆ ਕੇ ਵੱਜਾ। ਸਾਹਿਬ ਦੇ ਬਚਨ ਨੇ ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨ ਸੰਭਾਰੰਗ, ਪ੍ਰਥਮ ਬਾਜਿੰਗ ਤਾਣ ਪਾਣਿੰਗ ਪ੍ਰਹਾਰੰਗ, ਦੁਤੀਆਂ ਤਾਕ ਹੈ ਤੀਰ ਮੋਕੋ ਚਲਾਏਂਗ, ਜਦੋਂ ਘੋੜੇ ਨੂੰ ਵੱਜਾ ਦੂਜਾ ਤੀਰ ਫਿਰ ਪੱਥੇ ਚੋਂ ਕੱਢਿਆ। ਗੁਰੂ ਕਲਗੀਧਰ ਕਹਿੰਦੇ ਨੇ ਮੇਰੇ ਸੀਨੇ ਦਾ, ਮੇਰੇ ਚਿਹਰੇ ਦਾ ਨਿਸ਼ਾਨਾ ਇਹ ਬਣਾਉਣ ਲੱਗਾ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਜਦੋਂ ਇਹਨੇ ਦੂਜਾ ਤੀਰ ਛੱਡਿਆ ਮੇਰੇ ਮੱਥੇ ਦਾ ਨਿਸ਼ਾਨਾ ਬਣਾ ਕੇ, ਮੇਰੇ ਸਾਈਂ ਨੇ ਇਹੋ ਜੀ ਮਿਹਰ ਕੀਤੀ, ਕੰਨ ਕੋਲੋਂ ਛੂਕ ਕੇ ਤੀਰ ਅੱਗੇ ਨਿਕਲ ਗਿਆ ਪਰ ਮੇਰਾ ਕੁਝ ਵੀ ਨਾ ਵਿਗੜਿਆ, ਰੱਬ ਨੇ ਮੈਨੂੰ ਹੱਥ ਦੇ ਕੇ ਰੱਖ ਲਿਆ। ਕਹਿਣ ਲੱਗੇ ਤੀਜਾ ਤੀਰ ਇਹਨੇ ਕੱਢਿਆ। ਹਜ਼ੂਰ ਕਹਿਣ ਲੱਗੇ ਤੀਜਾ ਤੀਰ ਇਹਨੇ ਸਾਡੇ ਪੇਟ ਦਾ ਨਿਸ਼ਾਨਾ ਬਣਾਇਆ। ਕਹਿਣ ਲੱਗੇ ਨਿਸ਼ਾਨਾ ਬੜਾ ਟਿਕਾਣੇ ਤੇ ਲੱਗਾ ਪਰ ਮੇਰੇ ਅਕਾਲ ਨੇ ਮਿਹਰ ਕੀਤੀ, ਮੈਂ ਪੇਟੀ ਬੰਨੀ ਸੀ, ਪੇਟੀ ਵਿੱਚ ਤੀਰ ਜ਼ਰੂਰ ਲੰਘਿਆ ਪਰ ਮੇਰੇ ਤਨ ਉੱਤੇ ਥੋੜਾ ਜਿਹਾ ਜਾ ਕੇ ਚੁਭਿਆ। ਧਿਆਨ ਦਿਆ ਜੇ ਮੈਂ ਬੇਨਤੀ ਕਰ ਰਿਹਾ, ਗੁਰੂ ਸ਼ਰਨ ਪੈ ਕੇ ਕੇਵਲ ਸ਼ੁਕਰ ਕਰਦੇ ਨੇ, ਉਹ ਜਿੱਤ ਕੇ ਹੰਕਾਰ ਨਹੀਂ ਕਿ ਮੈਂ ਜਿੱਤਿਆ ਵਾਂ, ਜਿੱਤ ਕੇ ਵੀ ਸ਼ੁਕਰ ਹੈ, ਸ਼ਹਾਦਤ ਤੇ ਵੀ ਸ਼ੁਕਰ ਹੈ। ਹਜ਼ੂਰ ਨੇ ਸ਼ਬਦ ਵਰਤੇ ਹਰੀ ਚੰਦ ਕੋਪੇ ਕਮਾਨੰਗ ਸੰਭਾਰੰਗ, ਪਥਿਅੰਗ ਬਾਜਿੰਗ ਤਾਣ ਬਾਣਿੰਗ ਪ੍ਰਹਾਰੰਗ, ਦੁਤੀਆ ਤਾਕ ਹੈ ਤੀਰ ਮੋਕੋ ਚਲਾਏਂਗ, ਰੱਖਿਆ ਦਾਈਵ ਕਾਨ ਸ਼ਵੈ ਕੈ ਸਧਾਏਂਗ, ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ। ਕਹਿਣ ਲੱਗੇ ਹੋਇਆ ਕਿ ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ, ਚੁਬੀ ਚੰਚ ਚਰਮੰਗ ਕਛੂ ਨਾ ਕਾਏ ਆਏਂਗ। ਕਹਿਣ ਲੱਗੇ ਥੋੜੀ ਜੀ ਚੁੰਝ ਚਿਬੀ, ਚਰਮ ਚਰਮਦਰ ਤੇ ਤੁਚਾ ਚਮੜੀ, ਥੋੜਾ ਜਿਹਾ ਤੀਰ ਦੀ ਚੁੰਝ ਜਿਹੜੀ ਹੈ ਨਾ। ਹਜ਼ੂਰ ਕਹਿਣ ਲੱਗੇ ਸਾਡੀ ਪੇਟ ਦੀ ਤਵਚਾ ਚਮੜੀ ਨੂੰ ਛੂਈ। ਦੇਖੋ ਅੱਗੇ ਹੁਣ ਕਲਗੀਧਰ ਕਿਰਪਾਲੂ ਜੀ ਦੇ ਬਚਨ, ਕਹਿਣ ਲੱਗੇ ਕਿ ਤੀਜਾ ਜਦੋਂ ਤੀਰ ਚਲਾਇਆ ਤੇ ਹੋਇਆ ਕਿ ਚੁਬੀ ਚਿੰਚ ਚਰਮੰਗ ਕਛੂ ਨਾ ਕਾਏ ਆਏਂਗ, ਕਲੰਗ ਕੇਵਲੰਗ ਦਾਸ ਜਾਨੰਗ ਬਚਾਏਂਗ। ਰੱਬ ਨੇ ਆਪਣਾ ਦਾਸ ਜਾਣ ਕੇ ਬਚਾ ਲਿਆ। ਕਹਿਣ ਲੱਗੇ ਅਸੀਂ ਤੀਰ ਪੱਟ ਕੇ ਬਾਹਰ ਸਟਿਆ, ਦੇਖਿਆ ਥੋੜਾ ਜਿਹਾ ਤਵਚਾ ਨੂੰ ਚੁਬਿਆ। ਉੱਥੇ ਸਾਹਿਬ ਕਹਿੰਦੇ ਨੇ ਜਬ ਬਾਣ ਲਾਗਿਓ ਤਬ ਰੋਸ ਜਾਗਿਓ, ਥੋੜੀ ਜੀ ਚੁੰਝ ਚੁਬੀ। ਕਹਿਣ ਲੱਗੇ ਤਿੰਨ ਚਲਾਏ ਕੁਝ ਨੀ ਕਿਹਾ, ਕੰਨ ਕੋਲੋਂ ਲੰਘਿਆ, ਹਾ ਘੋੜੇ ਕੋਲੋਂ ਲੰਘਿਆ, ਜਦੋਂ ਤੀਜਾ ਮਾਰਿਆ ਜਬ ਬਾਣ ਲਾਗਿਓ ਤਬ ਰੋਸ ਜਾਗਿਓ, ਭੱਜਣ ਲੱਗਾ। ਸਾਹਿਬ ਕਹਿਣ ਲੱਗੇ ਕਰੰਗ ਲੈ ਕਮਾਣਗ ਹਰੰਗ ਬਾਣ ਤਾਣਗ, ਸਭੈ ਵੀਰ ਦਾਏ ਸਰੋਗੰਗ ਚਲਾਏ, ਤਬ ਤਾਕ ਜਵਾਨਗ ਹਣਿਓ ਇੱਕ ਬਾਣਗ ਹਰੀ ਚੰਦ ਮਾਰੇ, ਸੋ ਜੋਧਾ ਲਤਾੜੇ ਸਾ ਕਰੋੜ ਰਾਏਂਗ ਵਾਹੇ ਕਾਲ ਘਾਏਂਗ। ਜਦੋਂ ਕਹਿਣ ਲੱਗੇ ਹਰੀ ਚੰਦ ਡਿੱਗ ਪਿਆ, ਭਈ ਜੀਤ ਮੇਰੀ ਹੁਣ ਸ਼ਰਨ ਪਿਆ, ਇਹ ਨੀ ਕਹਿੰਦਾ ਮੈਂ ਕੱਲਾ ਆਪਣੀ ਤਾਕ ਨਾਲ ਜਿੱਤਿਆ। ਕਹਿਣ ਲੱਗੇ ਨਹੀਂ ਦਾਤਾ ਜੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤੇਰੀ ਕਿਰਪਾ ਨਾਲ ਜਿੱਤ ਹੋਈਏ, ਇਹੀ ਕਾਰਨ ਖਾਲਸਾ ਜਿੱਤ ਤੇਰੇ ਪੈਰ ਚੁੰਮੇਗੀ, ਪਰ ਤੂੰ ਵਾਹਿਗੁਰੂ ਜੀ ਦਾ ਬਣ ਕੇ ਰਹੀ ਤੇ ਜਿੱਦਣ ਤੈਨੂੰ ਫਤਿਹ ਮਿਲੇ ਤੇ ਫਤਿਹ ਵੀ ਵਾਹਿਗੁਰੂ ਦੇ ਲਿਖੇ ਲਾਈ। ਤਾਂ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਅੱਜ ਸ਼ਬਦ ਵਰਤੇ ਨੇ, ਕਹਿਣ ਲੱਗੇ ਪ੍ਰਭ ਜੂ ਖੇ ਪ੍ਰਭੂ ਜੀ ਤੋ ਕਹਿ ਲਾਜ ਹਮਾਰੀ, ਸਾਡੀ ਲਾਜ ਸਾਡੀ ਸ਼ਰਮ ਸਾਡੀ ਪੱਤ ਕੇਵਲ ਤੂੰ ਰੱਖਣੀ, ਕਿਉਂਕਿ ਸਾਡੇ ਕੋਲ ਕੋਈ ਗੁਣ ਨਹੀਂ ਜਿਸ ਕਰਕੇ ਅਸੀਂ ਸਮਝ ਸਕੀਏ ਸਾਡੀ ਪੱਤ ਰਹਿ ਜਾਏਗੀ। ਸਾਡਾ ਸੁਭਾਅ ਤਾਂ ਇਹ ਵੇ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਨਾ ਪਾਵਨ ਤੋਸਰ। ਹੇ ਮੇਰੇ ਮਾਲਕ ਜੀ, ਕਿ ਮੇਰੇ ਵਰਗਾ ਪਾਪੀ ਕੋਈ ਨਹੀਂ, ਤੇਰੇ ਵਰਗਾ ਪਵਿੱਤਰ ਕੋਈ ਨਹੀਂ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਕਹਿਣ ਲੱਗੇ ਮੋਹੇ ਅਵਗਨ ਤੂੰ ਗੁਣ ਸਾਗਰ, ਕਹਿਣ ਲੱਗੇ ਜਾਤ ਰਸਾਤਲ ਓਟ ਤੁਹਾਰੀ। ਪ੍ਰਭ ਜੂ ਤੋ ਕਹਿ ਲੋਜ ਲਾਜ ਹਮਾਰੀ, ਤਬ ਗੁਣ ਕਹਾ ਜਗਤ ਗੁਰਾ। ਹਜ਼ੂਰ ਦੀ ਬਾਣੀ ਵਿੱਚੋਂ ਇਸ ਤੁਕ ਦੇ ਅਰਥ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, तब गुण कहा जगत बुरा जो कर्म ना नास है, सिंह शरण कत जाइया जो जंबक ग्रास है, एक बूंद जल कारने चात्रक दुख पावे, प्राण गए सागर मिले फुन काम न आवे, प्राण जो थाके फिर नहीं कैसे बरमाऊं, कहन लगे बूढ़ मुवे नौका मिले कहो काहे कहो काहे चढ़ाऊं, मैं नाही कह लगे कछ हों नहीं, किछ आए न मोरा अवसर लज्जा राख लियो प्रभ जू, तो कह लाज हमारी अवसर लज्जा राख लियो, सदना जाने तोरा मैं तेरी शरण विच आया, क्योंकि जेता समुंद सागर नीर भरिया, प्रभ जू तो कह लाज हमारी जेता समुंद सागर नीर भरिया, तेते खौगण हमारे दया करो प्रभ जू तो कह लाज हमारी, दया करो किछ मेर उपावो डुब दे पत्थर तारे, हे मालिक एक समान दो स्वानी नाल तो कह लाज हमारी, एक समान दो स्वानी नाल पलके पौके सदा बयाल, कूड़ छुरा मुठा मुरदार तानक रूप रहा करतार, मैं पत की पंद पंद दा अर्थ ते सबर नहीं, पंद दा अर्थ नसीहत, पत दा अर्थ परमात्मा पति, हे वाहिगुरु जी तू लज्या रखी मेरे परमात्मा पति, मैं तेरे घर जान वाली नसीहत भी नहीं मनी, मैं पत की पंद ना करनी की कार, खो बिगड़ा रूप रहा बिकराल, कह लगे तेरा एक नाम तारे संसार, मैं एहा आस एहा आधार, मेरे मालक जी फाई सुरत मलुकी वेश, हौ ठगवाड़ा ठगी देश, खरा सियाणा बहुता पार, अखीर तक तोकी कह लगे मैं कीता ना जाता हराम खोर, प्रभ जू तो कह लाज खमारी, मैं कीता ना जाता हराम खोर, हो क्या मुंह देसा दुष्ट चोर, नानक नीच कहे विचार तानक रूप रहा करता, प्रभ जू तो कह लाज हमारी, मेरे मालक कृपा करी राख पिता प्रभ मेरे, मोहि निर्गुण सब गुण तेरे, पंच बिखाती तो कह लाज हमारी, पंच बिखाती एक गरीबा राखो राखन हारे, खेद करे अड़ बहु संतावे आयो शरण तुम्हारे, कर हारे अनक बहु भांति छोड़े कत हो नाही, एक बात सुन ताकि ओटा साध संग मिट जाही, कर कृपा संत मिले मोहे, प्रभ जू तो कह लाज हमारी, कर कृपा संत मिले मोहे, तिनते धीरज पाया संति मंत दियो मोहे निरपो, गुर का शब्द कुमाया जीत लिए ओ महा बिखादी, सहज सुहेली बाणी कहो नानक मन भया परगासा पाया पद निर्बाणी, सरवर पंखी खेकड़ो थाई वाल पसा पचास, ए तन लहरी गड थिया सचे तेरी आस, प्रभ जू तो कह लाज हमारी, सानू केवल तेरा आसरा है तेरी ओट है, ते गुरमुख जदो साईं दी ओट लै लिए ना, वैसे ते हजूर ने कल शब्द भी दिता है, बिन करतार ना कीर्तन मानू, रब तो बिना किसी दी कार ना मनी, जे एदी शरण विच आए ना एदी शरण विच सुगंधी है, जे होर किसी दी शरण भी जावांगे ते सच जाण्यो चार दिन की शोभा है, परत के कदर कोई नहीं जे रही। भाई वीर सिंह उन्होंने बड़े सोहनिया दो गल्लां कहियां ने, वो कहिंदे ने कि गुलाब दे फुल जे रब ने तेनू खेड़ा दिता है ते अरदास करी तू टाणी नाल ही लगा है, कहन लगे जेकर कोई तेनू तोड़ के इस करके लै गया कि मैं अपने कीमती जुल्फां विच अपने केशां विच फुल लाने, कोई इस करके लै गया कि मैं अपने गले तो थले फुल लाने, कोई इस करके लै गया मैं हार बना के गले विच पाने, वो बूटे विच रहिए बूटे नाल जुड़िए ते सुगंधी हजारा लेंदे ने, ते जे किसे दा हार बन गयो ना इनू छड के, अज कह भी कंडे चुभदे ने मैं ता हार बन जाना फलाने दा, क्योंकि बड़ी जल्दी कहने गुरु कोल रही जाए जी, दुख बड़े ने कलेश बड़ा है चिंता बड़ी है, मैं कहना सतगुरु ने ना हर काम सानू अपने घर तो करके दिखाया, देखो गुरु अर्जुन साहब दे घर वर्गा कलेश किते होवेगा पर उन्हां वर्गी शांति किते नहीं, जे सक्का भरा कलेश पाई बैठा है ते बापू उठ के कहिंदे ने गुरु रामदास काहे पूत झगड़त हो संग बाप, गुरु ग्रंथ साहब दे 1200 अंक ते शब्द है, इन्ना वड्डा कलेश की होवेगा घर रब ने पुत्र दिता ते सक्का भरा मारन वास्ते तुर पे, देखो जदो हरिमंदर बनता पे ते मसंद चूने विच मिलावट करन दा यतन पे करदे ने, सब कुछ जर के भी फिर कही जांदे ने बिसर गई सब तात पराई, जब ते साध संगत मोहे पाई, ना को बैरी नहीं बेगाना सगल संग हम को बनियाई, उन्हें शब्द वरते ने जेडी मैं बेनती कर लगा, कहन लगे ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ। ਇਹਦਾ ਅਰਥ ਹੈ ਕਿ ਆਪਣੇ ਮਾਲਕ ਦੀ ਸ਼ਰਨ ਨੂੰ ਛੱਡ ਕੇ ਕਿਸੇ ਦੇ ਦਰ ਤੇ ਜਾ ਕੇ ਢਹਿ ਪਏ, ਬੰਦੇ ਦੇ ਗੁਣਾਂ ਦੀ ਕੀਮਤ ਨਹੀਂ ਰਹਿੰਦੀ। ਗੁਣ ਵੀ ਤਾਂ ਰਹਿੰਦੇ ਨੇ ਜੇ ਆਪਣੇ ਅਸੂਲ ਤੇ ਕਾਇਮ ਰਹੀਏ। ਕਹਿਣ ਲੱਗੇ ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ, ਗੱਲ ਪਏ ਫੁਲਹਾਰ ਦੀ ਪਾਸੇ ਨਾ ਮੈਂ ਕਾਰ। ਜਿਹੜਾ ਹਾਰ ਬਣ ਕੇ ਫੁੱਲਾਂ ਦਾ ਗਲ ਵਿੱਚ ਪੈ ਜਾਏ, ਇੱਕ ਫੁੱਲ ਨੇ ਜਿਹੜੀ ਸੁਗੰਧੀ ਦੇਣੀ ਹੈ, 100 ਫਲ ਪਰੋ ਕੇ ਗਲੇ ਵਿੱਚ ਪਾਲੋ, ਇੱਕ ਖਿੰਨ ਤੋਂ ਬਾਅਦ ਉਹਨਾਂ ਦੀ ਮਹਿਕ ਆਪਣੇ ਆਪ ਹੀ ਮਰ ਜਾਂਦੀ। ਕਹਿੰਦੇ ਨੇ ਪਤਾ ਕਿਉਂ ਮਰੀ? ਕਿਸੇ ਦੇ ਹਾਰ ਬਣ ਕੇ ਕਿਸੇ ਦੇ ਗਲ ਦਾ ਸਹਾਰਾ ਲਿਆਈ, ਜੇ ਆਪਣੀ ਗਲ ਟਾਣੀ ਨਾਲ ਜੁੜੋ ਰਹਿੰਦੋ ਤੇ ਤੇਰੀ ਮਹਿਕ ਮਰਨੀ ਨਹੀਂ ਸੀ। ਕਮਲਿਆ, ਆਪਣੇ ਅਸੂਲ ਨੂੰ ਛੱਡ ਕੇ ਕਿਸੇ ਦੇ ਗਲੇ ਦਾ ਹਾਰ ਬਣੀਏ ਤੇ ਮਹਿਕ ਜਾਂਦੀ ਰਹਿੰਦੀ। ਸਾਹਿਬ ਕਹਿੰਦੇ ਨੇ ਪ੍ਰਭ ਜੂ ਤੋ ਕਹਿ ਲਾਜ ਹਮਾਰੀ। ਹੁਣ ਅੱਗੇ ਸ਼ਬਦ ਕੈਸੇ ਵਰਤੇ ਨੇ, ਨੀਲ ਕੰਠ। ਵੈਸੇ ਭਾਵੇਂ ਸ਼ਿਵਜੀ ਲਈ ਸ਼ਬਦ ਵਰਤਿਆ ਜਾਂਦਾ ਕਿ ਜਿਹਦਾ ਗਲਾ ਨੀਲਾ ਹੈ ਜ਼ਹਿਰ ਪੀਣ ਕਰਕੇ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਐਸੇ ਨੇ ਜਿਹੜੇ ਹਜ਼ੂਰ ਨੇ ਪਰਮਾਤਮਾ ਲਈ ਵਰਤੇ, ਦੇਵ ਦੇਵੀ ਲਈ ਨਹੀਂ। ਹੁਣ ਗੋਪਾਲ, ਗੋਬਿੰਦ, ਗੋਵਰਧਨ, ਮੁਰਾਰੀ, ਬੀਠੁਰ, ਕੈਸੇ ਕਮਾਲ ਦੇ ਸ਼ਬਦ ਨੇ। ਹੁਣ ਬੀਠੁਰ ਸ਼ਬਦ ਦੀ ਕਈ ਵਾਰੀ ਅਸੀਂ ਇਹੀ ਅਰਥ ਕਰਦੇ ਨੇ ਬੀਠੁਲ ਦਰ ਤੇ ਪਰਮਾਤਮਾ, ਬੀਠੁਲ ਦਰ ਤੇ ਹੀ ਕਰਨੇ ਆ। ਬਾਬੇ ਨਾਮਦੇਵ ਨੇ ਬੜੇ ਸ਼ਬਦ ਵਰਤੇ ਨੇ, ਇਬੈ ਬੀਠਲ, ਉਬੈ ਬੀਠਲ, ਬੀਠੁਲ ਬਿਨ ਸੰਸਾਰ ਨੇ। ਬੀਠੁਲ ਦਾ ਆਖਰੀ ਅਰਥ ਕੀ? ਬੀਠੁਲ ਦਰ ਤੇ ਪਰਮਾਤਮਾ ਤੇ ਕਰ ਦਿੱਤਾ। ਹੁਣ ਨੀਲ ਕੰਠ, ਕੰਠ ਦਰ ਤੇ ਗਲਾ, ਨੀਲ ਦਰ ਤੇ ਨੀਲਾ। ਹੁਣ ਬੀਠੁਲ ਦਰ ਤੇ ਇੱਕ ਸੱਜਣ ਨੇ ਕੀਤਾ, ਕਿਉਂਕਿ ਕਈ ਵਾਰੀ ਇਹਨਾਂ ਸ਼ਬਦਾਂ ਦੇ ਅਰਥ ਕਰਨ ਲਈ ਹੋਰ ਰਚਨਾਵਾਂ ਪੜ੍ਹਨੀਆਂ ਪੈਂਦੀਆਂ ਨੇ। ਉਹ ਕਹਿੰਦੇ ਨੇ ਇੱਕ ਵਾਰੀ ਕੋਈ ਕ੍ਰਿਸ਼ਨ ਭਗਤ ਬੜਾ ਉਹ ਬੈਰਾਗ ਵਿੱਚ ਕੁੱਠਿਆ ਸੀ। ਮੈਂ ਸਿਰਫ ਉਦਾਹਰਨ ਇੱਕ ਦੇ ਰਿਹਾ ਕਿ ਸ਼ਬਦ ਬੀਠੁਲ ਦੀ ਉਤਪਤੀ ਕਿਵੇਂ ਹੋਈ। ਕਹਿੰਦੇ ਨੇ ਉਹ ਬੜਾ ਭਾਵਨਾ ਨਾਲ ਕ੍ਰਿਸ਼ਨ ਦੀ ਭਗਤੀ ਵਿੱਚ ਮਸਤ ਜੀ। ਕਹਿੰਦੇ ਨੇ ਇੱਕ ਦਿਨ ਫਿਰ ਉਹਦੀ ਭਗਤੀ ਤੇ ਉਹ ਪਰੇਸ਼ਾਨ ਹੋ ਗਏ ਤੇ ਉਹ ਤਰੁੱਠ ਕੇ ਉਹਨੂੰ ਮਿਲਣ ਆ ਗਏ। ਕਹਿੰਦੇ ਨੇ ਜਿਸ ਵੇਲੇ ਮਿਲਣ ਆਏ ਤੇ ਸ਼ਾਮ ਦਾ ਵੇਲਾ ਸੀ ਤੇ ਜਿਹੜਾ ਭਗਤ ਸੀ ਨਾ ਉਹ ਆਪਣੀ ਮਾਂ ਦੇ ਚਰਨ ਪਿਆ ਦਬਾਉਂਦਾ ਸੀ। ਬੀਠੁਲ ਸ਼ਬਦ ਕਿੱਥੋਂ ਪੈਦਾ ਹੋਇਆ? ਉਹ ਮਾਂ ਦੇ ਚਰਨ ਪਿਆ ਘੁੱਟੇ ਸ਼ਾਮ ਨੂੰ, ਹੁਣ ਕਿਹੜਾ ਘੁੱਟਦਾ? ਵਾਹਿਗੁਰੂ ਮਿਹਰ ਕਰੇ ਇੱਥੇ ਵੀ ਜਾਂਦੀਆਂ ਘੁੱਟਦੇ ਨੀ, ਕੁੱਟਣ ਵਾਲੇ ਪਾਸੇ ਜਾਂਦੇ। ਉਹ ਮਾਂ ਦੇ ਚਰਨ ਪਿਆ ਘੁੱਟੇ। ਅੱਗੇ ਅਰਜ਼ ਕਰਾਂਗਾ ਜਿਹੜਾ ਸਤਿਗੁਰੂ ਨੇ ਅਸੂਲ ਦਿੱਤਾ ਗੁਰਮੁਖੋ, ਜਿੱਦਣ ਰੱਬ ਦੀ ਗੱਲ ਕੀਤੀ ਤੇ ਪਹਿਲਾਂ ਰੱਬ ਨਾਲ ਸ਼ਬਦ ਮਾਂ ਵਰਤਿਆ। ਨਹੀਂ ਦੇਖੋ ਜਾ ਰਿਸ਼ਤਾ ਮਾਂ ਵਰਗਾ ਕਿਤੋਂ ਦੁਨੀਆਂ ਤੋਂ ਲੱਭਦਾ ਤੇ ਬੰਦਾ ਕਦੀ ਮਾਂ ਦਾ ਕਰਜ਼ ਲਾ ਹੀ ਨਹੀਂ ਸਕਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਉਹ ਸੱਜਣ ਮਾਂ ਦੇ ਚਰਨ ਪਿਆ ਘੁੱਟੇ, ਇੰਨੀ ਦੇਰ ਨੂੰ ਜਿਹਨੂੰ ਪੂਜਦਾ ਸੀ ਉਹ ਆ ਗਿਆ। ਕਹਿਣ ਲੱਗੇ ਲੈ ਵੀ ਤੂੰ ਰੋਜ਼ ਚੇਤੇ ਕਰਨਾ ਹੈ ਨਾ, ਅੱਜ ਮੈਂ ਆ ਗਿਆ, ਕਰ ਲੈ ਦਰਸ਼ਨ। ਉਹ ਕਹਿੰਦਾ ਤੂੰ ਕੌਣ? ਜਿਹੜਾ ਸੇਵਕ ਸੀ ਉਹ ਕਹਿੰਦਾ ਤੁਸੀਂ ਕੌਣ? ਕਹਿੰਦਾ ਜਿਹਨੂੰ ਰੋਜ਼ ਯਾਦ ਕਰਨਾ। ਕਹਿੰਦਾ ਪਰਾਂ ਹੋ ਕੇ ਬਹਿ ਜਾ, ਮੈਂ ਤੇਰੇ ਤੋਂ ਪਹਿਲਾਂ ਮਾਂ ਨੂੰ ਪੂਜਣਾ ਹੁੰਦਾ। ਉਹ ਇੱਟ ਪਈ ਆ ਉਹਦੇ ਤੇ, ਬਹਿ ਜਾ ਕੇ ਜਿੰਨੀ ਦੇਰ ਤੱਕ ਮਾਂ ਦੀ ਸੇਵਾ ਨਾ ਕਰ ਲਾ ਉਨੀ ਦੇਰ ਤੱਕ ਮੈਂ ਤੇਰੇ ਕੋਲ ਹੀ ਆਉਣਾ। ਕਹਿਣ ਲੱਗੇ ਆਪ ਮਾਂ ਦੇ ਪੈਰ ਘੁੱਟੇ ਮੰਜੇ ਤੇ ਬਹਿ ਕੇ ਉਹਨੂੰ ਇੱਟ ਤੇ ਬਿਠਾ ਦਿੱਤਾ। ਕਿੰਨਾ ਸਮਾਂ ਬੈਠਣ ਤੋਂ ਬਾਅਦ ਸ਼ਬਦ ਪੈ ਗਿਆ ਬੀਠੁਲ, ਬੈਠਾ ਹੋਇਆ। ਪਰ ਸਤਿਗੁਰੂ ਨੇ ਸ਼ਬਦ ਪਰਮਾਤਮਾ ਨਹੀਂ ਵਰਤੇ, ਕਿਉਂਕਿ ਸ਼ਬਦਾਂ ਨੂੰ ਅਰਥ ਹੀ ਬੜੇ ਕਮਾਲ ਦੇ ਦਿੱਤੇ ਨੇ ਸਤਿਗੁਰੂ ਨੇ। ਮਿਹਰ ਕੀਤੀ, ਕਹਿਣ ਲੱਗੇ ਨੀਲ ਕੰਠ, ਜਿਹਦਾ ਗਲਾ ਨੀਲਾ ਹੈ। ਮੈਂ ਕਹਿੰਦਾ ਉਹਨਾਂ ਕੇਵਲ ਸਮੁੰਦਰ ਚੋਂ ਨਿਕਲਿਆ ਜ਼ਹਿਰ ਪੀਤਾ। ਰੱਬ ਇੰਨਾ ਕਿਰਪਾਲੂ ਰੋ ਬੰਦਿਆ, ਜਿੰਨਾ ਮਰਜ਼ੀ ਵਿਕਾਰਾਂ ਦਾ ਜ਼ਹਿਰ ਪੀ ਜਾਈ, ਪਰ ਜਿੱਦਣ ਰੱਬ ਕੋਲ ਜਾਏਗਾ ਤੇਰੇ ਸਾਰੇ ਜੀ ਜ਼ਹਿਰ ਨੂੰ ਖਿੱਚ ਕੇ ਤੈਨੂੰ ਅੰਦਰੋਂ ਅੰਮ੍ਰਿਤ ਦੇ ਦੇਵੇਗਾ। ਉਹ ਨੀਲ ਕੰਠ ਹੀ ਨਰ ਹਰ। ਇਹਦਾ ਅਰਥ ਸੰਪਰਦਾਇ ਮਹਾਂਪੁਰਸ਼ਾਂ ਨੇ ਕੀਤਾ, ਬੰਦਿਆਂ ਨੂੰ ਅੰਦਰ ਦੀ ਹਰਿਆਵਲ ਦੇਣ ਵਾਲਾ ਮਨੁੱਖਾਂ ਦਾ ਮਾਲਕ ਨਰ ਹਰ ਨਾਰਾਇਣ। ਇਹਦਾ ਪਾਠ ਵੀ ਕਰਦੇ ਨੇ, ਨਾਰਾਇਣ ਦਰ ਤੇ ਜਿਹਦਾ ਨੀਰ ਵਿੱਚ ਵਾਸਾ ਹੈ। ਪਰ ਅਰਥ ਕਰਾਂਗੇ ਪਰਮਾਤਮਾ ਸ਼ਬਦ ਵਰਤੇ, ਪ੍ਰਭ ਜੂ ਤੂੰ ਕਹਿ ਲਾਜ ਹਮਾਰੀ। ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ, ਨੀਲੇ ਕੱਪੜੇ ਪਾਉਣ ਵਾਲਿਆ। ਬਨਵਾਰੀ, ਬਨਵਾਰੀ ਦਾ ਅਰਥ ਹੁੰਦਾ ਜਗਤ ਜੰਗਲ ਦਾ ਮਾਲਕ, ਜਿਹੜਾ ਸਾਰੇ ਬਨਵਾਰੀ। ਸਤਿਗੁਰੂ ਨੇ ਸ਼ਬਦ ਵੀ ਵਰਤਿਆ ਕਿ ਪਤ ਰੱਖ ਬਨਵਾਰੀਆ, ਸਾਚੀ ਲਿਵੈ ਦੇਹ ਨਿਵਾਣੀ, ਦੇਹ ਨਿਵਾਣੀ ਲਿਬੈ ਵਾਜੋ ਕਿਆ ਕਰੇ ਵਿਚਾਰੀਆ। ਆਪਾਂ ਪੜ੍ਹਨੇ ਬਨਵਾਰੀ, ਰਾਮ ਰਾਏ ਹੋ ਹੈ ਵੈਦ ਬਨਵਾਰੀ। ਬਨਵਾਰੀ ਦਾ ਅਰਥ ਜਗਤ ਦਾ ਮਾਲਕ। ਸਾਹਿਬ ਅੱਗੇ ਕਹਿ ਰਹੇ ਨੇ ਪਰਮ ਪੁਰਖ, ਜਿਹਦੇ ਵਰਗਾ ਹੋਰ ਕੋਈ ਨਹੀਂ। ਸਭ ਤੋਂ ਵੱਡਾ ਪੁਰਖ ਹੈ ਪਰਮਾਤਮਾ, ਪਰਮੇਸ਼ਰ ਜਿਹੜਾ ਸਭ ਦਾ ਈਸ਼ਰ ਸਭ ਤੋਂ ਵੱਡਾ ਹੈ, ਸਵਾਮੀ ਜਿਹੜਾ ਸਭ ਦਾ ਮਾਲਕ ਹੈ, ਪਾਵਨ ਜਿਹੜਾ ਪਵਿੱਤਰ ਹੈ। ਪੌਣ ਆਹਾਰੀ, ਕਹਿਣ ਲੱਗੇ ਉਹਨੂੰ ਤੇਰੇ ਵਰਗੀ ਰੋਟੀ ਦੀ ਲੋੜ ਨਹੀਂ। ਉਹ ਪੌਣਾ ਆਹਾਰੀ ਹੋਈ ਆ, ਪੌਣ ਦੇ ਆਸਰੇ ਵੀ ਜਿੰਦਾ ਪਈ, ਪਰ ਇਹ ਸ਼ਬਦ ਵਰਤੇ ਨੇ। ਹਜ਼ੂਰ ਨੇ ਕਿਹਾ ਮਾਧਵ ਮਾਇਆ ਦਾ ਪਤੀ, ਮਹਾਂਜੋਤ ਮਦ ਮਰਦਨ ਮਧੂ ਦੈਤ ਦੇ ਹੰਕਾਰ ਨੂੰ ਮਲਣ ਵਾਲਾ। ਮਹਾਂਜੋਤ ਜਿਹਨੂੰ ਅਸੀਂ ਕਹਿਣ ਲੱਗੇ ਹਾਂ ਪੂਰਨ ਜੋਤ ਜਗੈ, ਜਿਹਨੂੰ ਕਹਿੰਦੇ ਹਾਂ ਜਾਗਤ ਜੋਤ ਜਪੈ, ਮਹਾਂਜੋਤ ਜਿਹਦੇ ਵਰਗਾ ਪ੍ਰਕਾਸ਼ ਕਿਸੇ ਕੋਲ ਨਹੀਂ, ਮਾਨ ਮੁਕੰਦ ਦਰ ਤੇ ਜਿਸ ਦਾ ਹੰਕਾਰ ਕੋਈ ਨਾ ਮਸਲ ਸਕੇ, ਨਾ ਰੱਬ ਉਹਦਾ ਹੰਕਾਰ ਵੀ ਮਲ ਕੇ ਰੱਖ ਦਿੰਦਾ। ਤੇ ਖੇਮੇ ਕੀ ਲਾਉਂਦਾ ਜੇ, ਜ਼ਿਆਦੀ ਦੇਰ ਨਹੀਂ ਲੱਗਦੀ, ਬੰਦਾ ਜਿੰਨਾ ਮਰਜ਼ੀ ਕਹੀ ਜਾ ਮੇਰੇ ਵਰਗਾ ਕੋਈ ਨਹੀਂ, ਉਹ ਇੱਕ ਖਿਨ ਲਾਉਂਦਾ ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ ਮਾਨ ਮੁਕੰਦ ਮੁਕਰਾਰੀ, ਨਿਰਵਿਕਾਰ ਉਹਨੂੰ ਵਿਕਾਰ ਕੋਈ ਨਹੀਂ ਜੀ, ਨਿਰਜੁਰ ਜੁਰ ਦਰਦ ਹੁੰਦਾ ਤਾਪ, ਉਹਨੂੰ ਕਦੀ ਤਾਪ ਨਹੀਂ ਚੜਿਆ, ਉਹ ਤਾਪ ਤੋਂ ਰਹਿ ਤੇ ਤਿੰਨਾਂ ਤਾਪਾਂ ਤੋਂ, ਨਿੰਦਰਾ ਬਿਨ ਉਹਨੂੰ ਕਦੀ ਆਲਸ ਨਹੀਂ ਪਿਆ, ਨਿਰਵਿਖ ਜ਼ਹਿਰ ਤੋਂ ਰਹਿਤ ਹੈ, ਨਰਕ ਨਿਵਾਰੀ ਉਹ ਨਰਕਾਂ ਨੂੰ ਵੀ ਖੰਡਨ ਕਰਨ ਵਾਲਾ ਹੈ, ਕਿਰਪਾ ਸਿੰਧ ਸਮੁੰਦਰ ਹੈ ਕਿਰਪਾ ਦਾ, ਕਾਲ ਤ੍ਰੈ ਦਰਸ਼ੀ ਤਿੰਨ ਕਾਲਾਂ ਦਾ ਗਿਆਤਾ ਹੈ, ਕੁਕ੍ਰਿਤ ਪਰਨਾਸ਼ਨਕਾਰੀ ਭੈੜੇ ਕਰਮਾਂ ਨੂੰ ਖਤਮ ਕਰਨ ਵਾਲਾ ਹੈ, ਧਨ ਰੂਪਾਨ ਉਹ ਧਨਖਤਾਰੀ ਹੈ, ਤ੍ਰਿਤਮਾਨ ਉਹ ਧੀਰਜ ਨੂੰ ਧਾਰਨ ਕਰਨ ਵਾਲਾ ਹੈ, ਧਰਾ ਧਰ ਧਰਤੀ ਦਾ ਆਸਰਾ ਹੈ, ਅਨ ਬੇਕਾਰ ਉਹਦੇ ਨੇੜੇ ਕੋਈ ਵਿਕਾਰ ਕੋਈ ਨਹੀਂ, ਅਸ ਧਾਰੀ ਅਸ ਦਰਤ ਹੁੰਦਾ ਕਿਰਪਾਨ, ਉਹਨੇ ਕਿਰਪਾਨ ਧਾਰਨ ਕੀਤੀ ਹੈ, ਹੋ ਮਤ ਮੰਦ ਮੇਰੇ ਇਹੋ ਜਿਹਾ ਰੱਬ ਜੀ ਮੇਰੇ ਕੋਲ ਅਕਲ ਕੋਈ ਨਹੀਂ, ਸਾਹਿਬ ਗੁਰੂ ਕਲਗੀ ਧਰ ਦੀ ਨਿਮਰਤਾ, ਹਉ ਮਤ ਮੰਦ ਚਰਨ ਸ਼ਰਨਾਗਤ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਕਰ ਗਏ ਲਿਖੋ ਉਭਾਰੀ, ਤੁਸੀਂ ਆਪਣਾ ਹੱਥ ਪਕੜਾ ਕੇ ਨਾ ਮੇਰੇ ਹੱਥ ਨੂੰ ਪਕੜ ਲਵੋ ਤੇ ਮੈਨੂੰ ਇਹ ਸੰਸਾਰ ਸਮੁੰਦਰ ਤੋਂ ਕੱਢ ਲਵੋ। ਸਾਹਿਬ ਧੰਨ ਗੁਰੂ ਕਲਗੀ ਧਰ ਸੱਚਾ ਪਾਤਸ਼ਾਹ ਮਿਹਰ ਕਰੇ, ਸਾਨੂੰ ਉਸ ਮਾਲਕ ਦੀ ਸ਼ਰਨ ਵਿੱਚ ਜਾਣ ਦੀ ਸਮਤ ਬਖਸ਼ੇ, ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅਗਲੇ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ, ਜਿਵੇਂ ਆਪ ਜੀ ਨੂੰ ਦਰਸਾ ਵੀ ਦਿੱਤਾ ਹੈ ਕਿ ਐਤਵਾਰ ਤੱਕ ਜਿੰਨੇ ਸ਼ਬਦ ਹੋ ਜਾਣਗੇ ਇਹ ਕਰਾਂਗੇ, ਫਿਰ ਅਗਲੀ ਵਾਰੀ ਸੀ, ਉਸ ਤੋਂ ਬਾਅਦ ਅਗਲਾ ਹਫ਼ਤਾ ਅੰਮ੍ਰਿਤ ਰਹਿਤ ਬਾਣੀ ਜਿਤਨੀ ਕੁ ਸੂਝ ਸਤਿਗੁਰੂ ਬਖਸ਼ਣਗੇ ਉਹ ਆਪ ਨਾਲ ਸਾਂਝੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।